दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंच चुका है कि सतगुरु हरगोबिंद सच्चे पातशाह जी ने श्री हर राय जी नूं अपनी गुरियाई दे के उन्हां नूं सतगुरु हर राय सच्चे पातशाह बना दिता है। मरवाही नूं ते माता नानकी नूं बड़ा दुख लगा है क्योंकि मरवाही चाहती सी मेरा पुत्र सूरजमल गुरियाई ते बैठे, नानकी चाहती सी कि तेग बहादुर जी गुरियाई दे उत्ते बैठन क्योंकि तेग बहादुर जी नानकी जी दे सपुत्र ने। मरवाही जी ने हुण बेनती की है बड़ी वारी सतगुरु हरगोबिंद सच्चे पातशाह जी दे चरणां दे विच, सतगुरां ने बेनती नूं प्रवान नहीं किया, इन्ना वचन किया कि सूरजमल नूं किसे चीज़ की कमी नहीं आएगी पर गुरियाई नहीं मिल सकती, गुरियाई जिन्हों मिलनी सी वह मिल चुकी है। एक दिन सतगुरु हरगोबिंद सच्चे पातशाह जी जदों प्रशादा छकण दे वास्ते घर दे विच पहुंचे ते नानकी जी बेनती करनी शुरू करते ने, जिस तरह नानकी जी बेनती करते ने उस गल का कवि संतोख सिंह जी जिक्र कर रहे सन। करीब इथों तक कथा पहुंची सी, अज इथों ही मैं अज की कथा नू प्रारंभ करदा। लाखे अवकाश नानकी आई बैठी अभिबंदन कर साई, मौके नू पा के वेल नू पा के नानकी जी सतगुरु हरगोबिंद सच्चे पातशाह जी दे लागे आए ने, आण के अपने साई पति मालक नू नमस्कार कीते। सने सने गुर अचै आहारा हाथ जोर पत साथ उचारा। कवि जी लिखते ने कि सतगुरु हरगोबिंद सच्चे पातशाह जी भोजन नू छक रहे सन, हाथ जोर पति साथ उचारा, उस वेले हाथ जोड़ के नानकी जी ने अपने पति भाव के सतगुरां नू इस तरह आख्या। सुनो गरीब निवाज सोयरजी मोह बतावो अपन मर्जी। हाथ जोड़ के नानकी जी कहिंदे ने कि हे गरीब नवाज, हे सच्चे पातशाह जी, मेरी अर्ज नू सुनो, मोह बतावो अपनी मर्जी, मैं जिहड़ी अर्ज करदी हाँ वह सुनो ते तुहाडी की मर्जी है, तुहाडी की रजा है वह दसो। सब ते लग नंदन ये मेरो इस दिश ते संसै बहो तेरो। नानकी जी कहिंदे ने कि सारियां तों छोटा सपुत्र ये तेग बहादुर है सच्चे पातशाह, इस तेग बहादुर दे वलों मैनू बहुत ही ज्यादा चिंता व्यापदी। कहां भविखत मैं यह कर है बुद्ध व्यवहार एक नहीं तर है। सच्चे पातशाह ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਪੁੱਤਰ ਤੇਗ ਬਹਾਦਰ ਕੀ ਕਰੇਗਾ, ਕਿਉਂਕਿ ਨਾ ਤਾਂ ਇਹਦੇ ਵਿੱਚ ਦੁਨਿਆਵੀ ਵਿਹਾਰਾਂ ਦੀ ਤੀਬਰ ਬੁੱਧੀ ਹੈ ਔਰ ਇਸ ਤੋਂ ਇਲਾਵਾ ਕਿਸੇ ਕੰਮ ਨੂੰ ਵੀ ਨਹੀਂ ਜਾਣਦਾ। ਕੇਤੀ ਇਹ ਜਾਏ ਬਸੈ ਕਿਸ ਥਾਨ, ਕਿਮ ਠਾਨ ਆਪਣੀ ਗੁਜ਼ਰਾਨ। ਪਿੱਛੇ ਬਹੁਤੀ ਵਾਰੀ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਹਰ ਰਾਏ ਜੀ ਦੇ ਗੁਰਿਆਈ ਬੈਠਣ ਦੇ ਨਾਲ ਦੋਵਾਂ ਮਤਾਵਾਂ ਨੂੰ ਇਹ ਜ਼ਿਆਦਾ ਚਿੰਤਾ ਹੈ ਕਿ ਜੇਕਰ ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਅਤੇ ਹਰ ਰਾਏ ਨੇ ਸਾਨੂੰ ਆਪਣੀ ਨਗਰੀ ਦੇ ਵਿੱਚ ਰਹਿਣ ਹੀ ਨਹੀਂ ਦੇਣਾ, ਇਹ ਦੁਐਸ਼ ਕਰੇਗਾ। ਇਸ ਕਰਕੇ ਚਿੰਤਾ ਬਹੁਤੀ ਇਹਨਾਂ ਨੂੰ ਇਹੀ ਵਿਆਪੀ ਹੋਈ ਹੈ। ਹੁਣ ਇਹੀ ਚਿੰਤਾ ਦਾ ਬਿਆਨ ਕਰਦੀ ਹੈ ਨਾਨਕੀ, ਕਹਿੰਦੀ ਹੈ ਕਿਤੇ ਇਹ ਜਾਏ ਬਸੈ ਕਿਸ ਥਾਨ, ਤੁਹਾਡੇ ਜਾਣ ਤੋਂ ਪਿੱਛੋਂ ਸਮਾਉਣ ਤੋਂ ਪਿੱਛੋਂ ਇਹ ਕਿੱਥੇ ਜਾਏਗਾ, ਕਿੱਥੇ ਜਾ ਕੇ ਆਪਣੀ ਗੁਜਰਾਨ ਨੂੰ ਤੋਰੇਗਾ, ਕੀ ਕਰੇਗਾ। ਦਈ ਸ਼ਕਤ ਯਾਰ ਦੋਨੋ ਨਗਰੀ, ਪੌਤਰ ਪਾਏ ਮਾਲਕ ਵੱਥ ਸਗਰੀ। ਸ਼ਕਤੀਆਂ ਤੇ ਦੋਵੇਂ ਨਗਰੀਆਂ ਤੁਸੀਂ ਆਪਣਿਆਂ ਪੋਤਰਿਆਂ ਨੂੰ ਦੇ ਦਿੱਤੀਆਂ ਨੇ, ਕਹਿਣ ਤੋਂ ਭਾਵ ਹੈ ਕਿ ਕਰਤਾਰਪੁਰ ਨਗਰੀ ਨੂੰ ਮੱਲ ਕੇ ਧੀਰ ਮੱਲ ਬਹਿ ਗਿਆ ਤੇ ਹੁਣ ਇਸ ਨੂੰ ਤੁਸੀਂ ਗੁਰੂ ਬਣਾ ਦਿੱਤਾ, ਇਹ ਕੀਰਤਪੁਰ ਨਗਰੀ ਨੂੰ ਮੱਲ ਕੇ ਬਵੇਗਾ ਕਿਉਂਕਿ ਇਸ ਦੇ ਪਿਤਾ ਦੀ ਜਗ੍ਹਾ ਹੈ। ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਸੀ ਕਿ ਬਾਬਾ ਗੁਰਦਿੱਤਾ ਜੀ ਨੇ ਇਸ ਨਗਰੀ ਨੂੰ ਵਸਾਇਆ ਸਤਿਗੁਰਾਂ ਦੇ ਹੁਕਮ ਦੇ ਦੁਆਰਾ। ਨਾਨਕੀ ਜੀ ਕਹਿੰਦੇ ਨੇ ਕਰਤਾਰਪੁਰ ਨੂੰ ਧੀਰ ਮੱਲ ਨੇ ਦੱਬ ਲਿਆ, ਉਹ ਬਹਿ ਗਿਆ ਤੇ ਇਹ ਜਿਹੜਾ ਪੋਤਰਾ ਤੁਸੀਂ ਗੁਰਿਆਈ ਤੇ ਬਿਠਾ ਦਿੱਤਾ ਇਹਨੇ ਸ਼ਕਤੀ ਨੂੰ ਵੀ ਸਾਂਭਿਆ ਤੇ ਸਾਰੀਆਂ ਚੀਜ਼ਾਂ ਦਾ ਔਰ ਇਸ ਨਗਰੀ ਦਾ ਵੀ ਮਾਲਕ ਬਣ ਗਿਆ। ਸੋ ਗਰੀਬ ਤੁਮ ਜਾਣੋ ਨਾਹੀ, ਲਗ ਨੰਦਨ ਸ਼ਕਤ ਨਾ ਜਿਸ ਮਾਹੀ। ਪਰ ਹੇ ਸੱਚੇ ਪਾਤਸ਼ਾਹ, ਇਸ ਗਰੀਬੜੇ ਆਪਣੇ ਪੁੱਤਰ ਨੂੰ ਤੁਸੀਂ ਨਹੀਂ ਜਾਣਿਆ, ਛੋਟਾ ਪੁੱਤਰ ਹੈ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ਕਤੀ ਨਹੀਂ ਹੈ, ਕੋਈ ਸਮਰੱਥਾ ਨਹੀਂ। ਕਰ ਵਿਰੋਧ ਧੀਰ ਮਲ ਪਾਰਾ, ਪਰਵਿਸ਼ਨ ਦੇਣਾ ਪੁਰ ਕਰ ਤਾਰਾ। ਨਾਨਕੀ ਜੀ ਕਹਿੰਦੇ ਨੇ ਕਿ ਧੀਰ ਮਲ ਬਹੁਤ ਵੱਡਾ ਵਿਰੋਧ ਕਰੇਗਾ ਆਪਣੀ ਨਗਰੀ ਕਰਤਾਰਪੁਰ ਦੇ ਵਿੱਚ, ਉਹ ਸਾਨੂੰ ਵੜਨ ਹੀ ਨਹੀਂ ਦੇਗਾ। ਕੀਰਤਪੁਰ ਕੋ ਸਹਿਤ ਸੋ ਗਾਦੀ, ਸ੍ਰੀ ਹਰ ਰਾਏ ਪਾਏ ਸੁਖ ਸ਼ਾਦੀ। ਤੇ ਦੂਸਰੇ ਪਾਸੇ ਸਮੇਤ ਗੁਰਿਆਈ ਦੇ ਇਸ ਨਗਰੀ ਨੂੰ ਅਪਣਾਇਆ ਹੈ ਸੁਖਾਂ ਦੇ ਨਾਲ ਹਰ ਰਾਏ ਨੇ, ਇਸ ਕਰਕੇ ਸੱਚੇ ਪਾਤਸ਼ਾਹ ਮੇਰਾ ਪੁੱਤਰ ਕਿੱਥੇ ਜਾਏਗਾ, ਇਹਦੇ ਵਾਸਤੇ ਨਾ ਕਰਤਾਰਪੁਰ ਨਗਰ ਰਿਹਾ ਤੇ ਨਾ ਕੀਰਤਪੁਰ ਨਗਰੀ ਕਦੇ ਰਵੇ। ਸੂਰਜ ਮਲ ਕੋ ਬਾਕ ਬਖਾਨਾ, ਤਿਸ ਕੋ ਬਰਦ ਬੰਸ ਮਹਾਨਾ। ਇਸ ਤੋਂ ਇਲਾਵਾ ਤੇਗ ਬਹਾਦਰ ਜੀ ਦੀ ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸੂਰਜ ਮਲ ਦੇ ਵਾਸਤੇ ਸੱਚੇ ਪਾਤਸ਼ਾਹ ਤੁਸੀਂ ਇਸ ਤਰ੍ਹਾਂ ਦਾ ਵਰਦਾਨ ਦਿੱਤਾ ਹੈ ਕਿ ਸੂਰਜ ਮਲ ਦਾ ਜਿਹੜਾ ਵੰਸ਼ ਹੈ ਨਾ, ਉਹ ਮਹਾਨ ਦੁਨੀਆਂ ਦੇ ਉੱਤੇ ਵਧੇਗਾ। ਗੁਰਤਾ ਪੀ ਕਬ ਹੂੰ ਤੋ ਬੰਸ ਪਾਵੇ ਗੋਦਾਰਦ ਬੇਦ੍ਰੰਸ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਮਰਵਾਹੀ ਦੇ ਪੁੱਤਰ ਸੂਰਜ ਮਲ ਨੂੰ ਤੁਸੀਂ ਇਹ ਵੀ ਵਰਦਾਨ ਦਿੱਤਾ ਹੈ ਕਿ ਗੁਰਿਆਈ ਵੀ ਉਹਦੇ ਵੰਸ਼ ਦੇ ਵਿੱਚ ਆਵੇਗੀ। ਪਾਵੇ ਗੋਦਾਰਦ ਬੇਦ੍ਰੰਸ, ਦਰਿਦਰ ਦਾ ਨਾਸ਼ ਕਰਕੇ ਕਦੇ ਗੁਰਿਆਈ ਵੀ ਉਸ ਨੂੰ ਮਿਲੇਗੀ। ਪਰ ਧਿਆਨ ਦੇਣ ਦੀ ਇਹ ਲੋੜ ਹੈ ਕਿ ਜਿਹੜੇ ਸਤਿਗੁਰੂ ਜੀ ਬਚਨ ਕਰ ਰਹੇ ਨੇ ਇਹ ਕਿਸੇ ਵੀ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਫਲ ਨਹੀਂ ਹੋਏ। ਦਰਅਸਲ ਅਰਥ ਕਰਨ ਦੇ ਲੱਗਿਆਂ ਇਸ ਤੁਕ ਦਾ ਭਾਵ ਸਮਝਣਾ ਚਾਹੀਦਾ ਹੈ। ਕਹਿਣ ਤੋਂ ਭਾਵ ਹੈ ਕਿ ਅਸਲੀ ਗੁਰਪਦ ਦੀ ਪਦਵੀ ਨਹੀਂ ਹੋਵੇਗੀ। ਜਿਵੇਂ ਸਤਿਗੁਰੂ ਜੀ ਕਿਸੇ ਨੂੰ ਅੱਜ ਕੱਲ੍ਹ ਸੂਬਾ ਥਾਪ ਦਿੰਦੇ ਨੇ, ਪਦਵੀ ਦੇ ਦਿੰਦੇ ਨੇ, ਗੁਰੂ ਮੰਤਰ ਦੇਣ ਦਾ ਅਧਿਕਾਰ ਮਿਲ ਜਾਂਦਾ ਹੈ, ਇਸੇ ਤਰ੍ਹਾਂ ਦੀ ਕਿਸੇ ਪਦਵੀ ਤੋਂ ਮੁਰਾਦ ਹੈ ਸਤਿਗੁਰਾਂ ਦੀ। ਗੁਰਿਆਈ ਪਦ ਤੋਂ ਕੋਈ ਭਾਵ ਨਹੀਂ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਦੇ ਸੂਰਜ ਮੱਲ ਨਾ ਆਪ ਗੁਰੂ ਬਣਿਆ ਅਤੇ ਨਾ ਹੀ ਉਹਦਾ ਅੱਗੋਂ ਕੋਈ ਪੁੱਤਰ ਜਾਂ ਅੰਸ਼ ਦੇ ਵਿੱਚੋਂ ਬਣਿਆ। ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਅਰਜ਼ਾਂ ਕਰਦੇ ਨੇ ਨਾਨਕੀ ਜੀ, ਇੱਕ ਤਾਂ ਮਰਵਾਹੀ ਦੇ ਪੁੱਤਰ ਨੂੰ ਤੁਸੀਂ ਇਹ ਵਰਦਾਨ ਦਿੱਤਾ ਹੈ ਕਿ ਉਹਦਾ ਵੰਸ਼ ਵਧੇਗਾ ਦੁਨੀਆਂ ਦੇ ਉੱਤੇ, ਦੂਸਰਾ ਤੁਸੀਂ ਇਹ ਵਰਦਾਨ ਦਿੱਤਾ ਹੈ ਕਿ ਦਰਿਦਰ ਨਾਸ਼ ਕਰਕੇ ਗੁਰਿਆਈ ਵੀ ਮਿਲੇਗੀ। माम सुत को किम देत न गुरता, तुमरे अनुसारी नित बरता। मेरे पुत्र तेग बहादुर नु तुसी गुरियाई क्यों नहीं दिती, क्योंकि तेग बहादुर ते हमेशा तुहाडे अनुसार होके चले। गन बेकार हंकार जे आद, तारे न कबहू करे प्रमाद। मेरा पुत्र तेग बहादुर जेड़े वड़े वड़े विकार हंकार वर्गे ने उन्हां तो बड़ा दूर है। तरे न कबहू विकारन नू कदे तारण नहीं करदा, करे प्रमाद पाव के इन्हां चीजां तो बड़ा दूर रहिंदा है जेड़ियां चीजां नू विकार आख्या जांदा है। बिन गुरता की शकत बहीन, माम सुत को सके ना चीन। नानकी जी कहिंदे ने बगैर गुरियाई तो ते बगैर शक्ति तो मेरे पुत्र तेग बहादुर नू कोई नहीं जानेगा। कौन सिख चल कर टिग आवे, को यार पे पेटन को लियावे। कहिंदी है केड़ा सिख चल के इन्हां दे कोल आवेगा, केड़ा इन्हां नू आण के भेटावां अर्पण करेगा। मरो बिसूरत देखत नंदन, बने शरीकी सब जग बंधन। कहिंदी है सच्चे पातशाह मैं झुरदी हुई अपने पुत्र दे मुंह नू देख के मर जावांगी। बने शरीकी सब जग बंधन, भाव के शरीक सारे जगत दे पूजनीक बनगे, ते मेरा पुत्र तेग बहादुर दुखी होवेगा। इस नू दुखी देख के मैं भी दुखी ही मर जावांगी। तिन कै सकल पदार्थ आवे, हम बैठे तिन ओर तकावे। शरीकां दे घर दे विच सारे पदार्थ आउणगे, असीं उहनां दे मूंह दे वल तकांगे। आस सुत पुर क्यों दया न तरते, निज सम जग गुर क्यों नहीं करते। नानकी जी कहिंदे ने कि ऐसे सपुत्र दे उत्ते तुसी सच्चे पातशाह अपनी दया क्यों नहीं करदे, निज सम जग गुरु क्यों नहीं करते। मेरे पुत्र तेग बहादुर नूं अपने वर्गा वड्डा जग दा गुरु क्यों नहीं बनाउंदे। इस तरीके दियां उस वेले बेनतियां कीतियां ने नानकी जी ने। कवि करतार सिंह जी कलास वालीए इस बेनती नूं इस तरह लिखदे ने। एक दिन एवें माता नानकी जी हाथ जोड़ के अर्ज सुनाम दिए, मेरा पुत्र है सतगुरु बहुत भोला, गल एक ना उस नू आम दिए। किवें उस दी पिछों गुजरान होसी, बीते किस तरह मेरी जताम दिए। अगे मालक तुसी करतार सिंगा करो सो जड़ी मन पाम दिए। करतार सिंह जी लिखते ने कि नानकी जी ने बेनती की कि सच्चे पातशाह अगों तुहाडी रजा कि तुसी की हुक्म कर दे। सुने गुरु भोजन को खाहे, चितवे इस परवासा नाहे। ग्रंथाकार भाई संतोख सिंह जी लिखते ने कि सतगुरु जी भोजन छक रहे सन। इस तरह दियां बेनतियां इसे दौरान ही नानकी जी ने कीतियां। सतगुरु जी ने चितवना कीते, मन दे विच सोचा इस को परवासा ना है, कि नानकी दे मन दे विच परवासा नहीं है, यकीन नहीं। त्रिपत होए पुन पानी लीन, पान पखार चुरे को कीन। सतगुरां ने प्रसाद पानी छकिया, फिर पानी लैके अपने हस्त कमलां नूं धोता, इस तों इलावा चुला कीता। कहियो बाक तीरज को तार, निज सुत सब लायक निर तार। सतगुरु हरगोबिंद सच्चे पातशाह जी ने वचन कीता, कहिंदे ने नानकीए तीरज नूं धारण कर, निज सुत सब लायक निरतार, तेरा पुत्र हर एक प्रकार दे नाल लायक है, इस गल दा निर्णा कर ले। बिन गुरता गुर ही सम सोए, पूजन उचित लखै सब कोए। सतगुरु जी कहिंदे ने कि तेग बहादुर गुरियाई तो बगैर ही ਪੂਜਣ ਦੇ ਲਾਇਕ ਹੈ, ਉੱਚਾ ਹੈ। ਸੁਣਤ ਨਾਨਕੀ ਨੈਣਨ ਨੀਰ, ਰੁਦਤ ਬੋਲਤੀ ਸਤਿਗੁਰ ਤੀਰ। ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਨੇ ਬੜੇ ਆਖੇ ਨੇ, ਮਰਵਾਹੀ ਨੂੰ ਵੀ ਆਖੇ ਨੇ, ਨਾਨਕੀ ਨੂੰ ਵੀ ਆਖੇ ਨੇ ਕਿ ਕੋਈ ਘਾਟਾ ਨਹੀਂ ਹੋਵੇਗਾ। ਨਾਨਕੀ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਗ ਬਹਾਦਰ ਗੁਰਿਆਈ ਤੋਂ ਬਗੈਰ ਹੀ ਪੂਜਣ ਦੇ ਲਾਇਕ ਹੈ, ਪਰ ਇਸ ਬਚਨ ਨੂੰ ਸੁਣ ਕੇ ਕੋਈ ਪ੍ਰਸੰਨਤਾ ਨਹੀਂ ਹੋਈ ਨਾਨਕੀ ਜੀ ਨੂੰ। ਕਵੀ ਜੀ ਲਿਖਦੇ ਨੇ, ਸੁਣਤ ਨਾਨਕੀ ਨੈਣਨ ਨੀਰ, ਸਗੋਂ ਨਾਨਕੀ ਜੀ ਨੇ ਰੋਣਾ ਸ਼ੁਰੂ ਕਰ ਦਿੱਤਾ। ਰੁਦਤ ਬੋਲੀ ਸਤਿਗੁਰ ਤੀਰ, ਰੋਂਦੀ ਰੋਂਦੀ ਹੋਈ ਸਤਿਗੁਰਾਂ ਦੇ ਅੱਗੇ ਅਰਜਾਂ ਕਰਦੀ। ਗਦ ਗਦ ਗਿਰਾ ਦੁਖੀ ਬਹੁ ਹੋਈ, ਪ੍ਰਾਲ ਬਦ ਹਮ ਸੁਖ ਨਹੀਂ ਕੋਈ। ਬਾਣੀ ਘਗੇ ਆ ਗਈ, ਚੰਗੇ ਤਰੀਕੇ ਦੇ ਨਾਲ ਬੋਲਿਆ ਨਹੀਂ ਜਾਂਦਾ ਨਾਨਕੀ ਤੋਂ। ਬੜਾ ਦੁਖੀ ਹੋ ਕੇ ਕਹਿੰਦੇ ਆ, ਪ੍ਰਾ ਲਬਦ ਹਮ ਸੁਖ ਨਹੀਂ ਕੋਈ। ਮੈਂ ਸਮਝ ਲਿਆ ਸੱਚੇ ਪਾਤਸ਼ਾਹ ਕਿ ਸਾਡੀ ਕਿਸਮਤ ਹੀ ਮਾੜੀ ਹੈ, ਸਾਡੇ ਭਾਗਾਂ ਦੇ ਵਿੱਚ ਲੱਗਦਾ ਹੈ ਕਿ ਸੁਖ ਲਿਖਿਆ ਹੀ। ਅਟਲ ਰਾਏ ਸੁਤ ਜੀਉ ਨ ਜਾਨ, ਕਹੇ ਆਪ ਕੇ ਤਿਆਗੇ ਪ੍ਰਾਣ। ਪੁਰਾਣੀ ਵਾਰਤਾ ਅੱਗੇ ਖੋਲ ਕੇ ਰੱਖ ਦਿੱਤੀ, ਕਹਿੰਦੇ ਆ ਕਿ ਅਟਲ ਰਾਏ ਸੁਤ ਜੀਉ ਨਾ ਜਾਣ, ਅਟਲ ਰਾਏ ਪੁੱਤਰ ਵੀ ਜਿਉਂਦਾ ਨਾ ਰਹਿ ਸਕਿਆ, ਕਿਉਂਕਿ ਕਹੇ ਆਪ ਕੇ ਤਿਆਗੇ ਪ੍ਰਾਣ, ਤੁਹਾਡੇ ਬਚਨ ਕਰਨ ਦੇ ਨਾਲ ਉਸਨੇ ਆਪਣੇ ਪ੍ਰਾਣਾਂ ਨੂੰ ਤਿਆਗ ਦਿੱਤਾ। ਤੁਸੀਂ ਇਸ ਵਾਰਤਾ ਨੂੰ ਇਤਿਹਾਸ ਦੇ ਵਿੱਚ ਸੁਣ ਚੁੱਕੇ ਹੋ ਕਿ ਅਟਲ ਰਾਏ ਨੇ ਆਪਣੀ ਕਰਾਮਾਤ ਦੇ ਨਾਲ ਆਪਣੇ ਦੋਸਤ ਨੂੰ, ਮਿੱਤਰ ਨੂੰ, ਮੋਹਨ ਨੂੰ ਜਿੰਦਾ ਕਰ ਦਿੱਤਾ ਸੀ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਇਸ ਕਰਕੇ ਅਟਲ ਰਾਏ ਜਾਂ ਤੂੰ ਰਵੇਂਗਾ ਜਾਂ ਮੈਂ ਰਵਾਂਗਾ। ਤੇ ਅਟਲ ਰਾਏ ਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਸੀ, ਜਿਸ ਤਰ੍ਹਾਂ ਕੀਤਾ ਸੀ ਤਿਆਗ ਗੁਰਦਿੱਤਾ ਜੀ ਨੇ। ਉਸ ਵਾਰਤਾ ਨੂੰ ਅੱਗੇ ਰੱਖ ਕੇ ਕਹਿੰਦੀ ਹੈ ਕਿ ਅਟਲ ਰਾਏ ਨੂੰ ਜਿੰਦਾ ਰਹਿਣ ਨਹੀਂ ਦਿੱਤਾ ਗਿਆ, ਤੁਹਾਡੇ ਕਹਿਣ ਦੇ ਨਾਲ ਉਹਨੇ ਪ੍ਰਾਣ ਤਿਆਗ ਦਿੱਤੇ। ਤੈਸੀ ਗਤ ਕੁਛ ਜਾਨੀ ਜਾਏ, ਤੇਗ ਬਹਾਦਰ ਅਬ ਦੁੱਖ ਪਾਏ। ਨਾਨਕੀ ਜੀ ਕਹਿੰਦੇ ਨੇ ਉਸੇ ਤਰ੍ਹਾਂ ਦੀ ਗੱਲ ਮੈਨੂੰ ਲੱਗਦੀ ਹੈ ਕਿ ਹੋਵੇਗੀ, ਤੇਗ ਬਹਾਦਰ ਅਬ ਦੁੱਖ ਪਾਏ, ਤੇਗ ਬਹਾਦਰ ਵੀ ਇਸੇ ਤਰ੍ਹਾਂ ਦਾ ਦੁੱਖ ਪਾਵੇਗਾ। ਮੁਝ ਸਮੇਤ ਜੀ ਸਕੇ ਕਿ ਨਾਹੀ, ਕਰਿਓ ਅਨਾਦਰ ਸਯੋ ਨਾ ਜਾਹੀ। ਪਤਾ ਨਹੀਂ ਮੇਰੇ ਸਮੇਤ ਤੇਗ ਬਹਾਦਰ ਹੁਣ ਜਿਉਂਦਾ ਰਵੇਗਾ ਕਿ ਨਹੀਂ ਜਿਉਂਦਾ ਰਵੇਗਾ, ਕਿਉਂਕਿ ਕਰਿਓ ਅਨਾਦਰ ਸਹਿਓ ਨਾ ਜਾਈ, ਜਿਸ ਤਰ੍ਹਾਂ ਦਾ ਤੁਸੀਂ ਅਨਾਦਰ ਕੀਤਾ ਹੈ ਨਾ, ਇਹ ਸਹਿਣਾ ਔਖਾ ਹੈ। ਤੁਮਰੇ ਤਨ ਤਿਆਗਣ ਕੇ ਆਗੇ, ਮਰ ਹੈ ਹਮ ਦੋਨੋ ਦੁੱਖ ਪਾਗੇ। ਨਾਨਕੀ ਜੀ ਕਹਿੰਦੇ ਨੇ ਕਿ ਤੁਹਾਡੇ ਸੱਚੇ ਪਾਤਸ਼ਾਹ ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮੈਂ ਤੇ ਮੇਰਾ ਪੁੱਤਰ ਤੇਗ ਬਹਾਦਰ ਦੁਖੀ ਹੋ ਕੇ ਮਰ ਜਾਵਾਂਗੇ। ਹੋਏ ਨਹੀਂ ਸਕੈ ਸ਼ਰੀਕ ਅਧੀਨ, ਜਾਂ ਤੇ ਮਰਬੋ ਨੀਕੇ ਚੀਨ। ਨਾਨਕੀ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਸ਼ਰੀਕਾਂ ਦੇ ਅਧੀਨ ਰਹਿ ਨਹੀਂ ਸਕਦੀ, ਇਸ ਕਰਕੇ ਇਸ ਤੋਂ ਚੰਗਾ ਤੇ ਹੈ ਕਿ ਸ਼ਰੀਕਾਂ ਦੇ ਵਸ ਪੈਣ ਤੋਂ ਪਹਿਲਾਂ ਹੀ ਮਰ ਜਾਵਾਂ। ਤੁਮ ਪਾਛੇ ਮਰ ਹੈ ਨਹੀਂ ਆਛੇ, ਸੰਧਿਆ ਪ੍ਰਾਤ ਮਰਨ ਅਬ ਬਾਂਛੇ। ਨਾਨਕੀ ਜੀ ਕਹਿੰਦੇ ਨੇ ਕਿ ਤੁਹਾਡੇ ਸਰੀਰ ਤੋਂ ਪਿੱਛੋਂ ਮਰਨਾ ਇਹ ਯੋਗ ਨਹੀਂ ਹੈ, ਇਸ ਕਰਕੇ ਤੁਹਾਡੇ ਸਰੀਰ ਦੇ ਹੁੰਦਿਆਂ ਹੁੰਦਿਆਂ ਹੀ ਮੈਂ ਚਾਹੁੰਦੀ ਹਾਂ ਕਿ ਮਰ ਜਾਵਾਂ, ਜਾਂ ਸ਼ਾਮ ਨੂੰ ਮਰਾਂਗੀ ਜਾਂ ਸਵੇਰ ਨੂੰ ਮਰਾਂਗੀ, ਭਾਵ ਕਿ ਅੱਜ ਜਾਂ ਕੱਲ੍ਹ ਦੇ ਵਿੱਚ ਮਰ ਜਾਵਾਂਗੀ।
ਇਤਿਆਦਕ ਬਹੁ ਕੀਨ ਉਚਾਰੀ, ਸੁਣ ਗੁਰ ਕਾਇਲ ਪੇ ਤਿਸ ਬਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਜਦੋਂ ਬੇਨਤੀਆਂ ਕੀਤੀਆਂ ਨਾਨਕੀ ਜੀ ਨੇ, ਸੁਣ ਗੁਰ ਕਾਇਲ ਪੇ ਤਿਸ ਬਾਰੇ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਾਇਲ ਹੋ ਗਏ। ਕਾਇਲ ਤੋਂ ਭਾਵ ਕਿਸੇ ਦੀ ਗੱਲ ਨੂੰ ਦੇਖ ਕੇ ਉਹਦੇ ਉੱਤੇ ਬਹੁਤਾ ਜ਼ਿਆਦਾ ਮੋਹਿਤ ਹੋ ਜਾਣਾ, ਉਸ ਨੂੰ ਵੀ ਕਾਇਲ ਕਹਿੰਦੇ ਨੇ। ਪਰ ਇਸ ਜਗ੍ਹਾ ਦੇ ਉੱਤੇ ਕਾਇਲ ਦਾ ਭਾਵ ਹੈ ਮਨ ਲੈਣ ਵਾਲੇ ਬਣਨਾ, ਕਿ ਆਖੀ ਹੋਈ ਗੱਲ ਨੂੰ ਮੰਨ ਲੈਣਾ।
ਬਹੁ ਪਰਵਾਰ ਜਾਨ ਜੰਜਾਰ ਨਹੀਂ ਸਮਝਤ ਇਹ ਹਿਰਦੈ ਮਜਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਬਹੁਤਾ ਜ਼ਿਆਦਾ ਪਰਿਵਾਰ ਦਾ ਜੰਜਾਲ ਹੈ, ਪਰ ਇਹ ਜਿਹੜੀ ਨਾਨਕੀ ਹੈ ਨਾ, ਇਸ ਗੱਲ ਨੂੰ ਹਿਰਦੇ ਦੇ ਵਿੱਚ ਸਮਝਦੇ ਨੇ।
ਹੁਤੋ ਰਮਾਲ ਪਹੁੰਚ ਤੇ ਹਾਥ ਸੋ ਇਕੱਠੋ ਕਰਕੇ ਤਬ ਨਾਥ।
ਕਿਉਂਕਿ ਸਤਿਗੁਰੂ ਜੀ ਪ੍ਰਸ਼ਾਦਾ ਛੱਕ ਕੇ ਹੁਣੇ ਹੁਣੇ ਹਟੇ ਨੇ, ਆਪਣੇ ਹਸਤ ਕਮਲਾਂ ਨੂੰ ਧੋਤਾ ਹੈ, ਤੇ ਸਤਿਗੁਰੂ ਜੀ ਰੁਮਾਲੀ ਦੇ ਨਾਲ ਰੁਮਾਲ ਦੇ ਨਾਲ ਆਪਣੇ ਹੱਥਾਂ ਨੂੰ ਪੂੰਝ ਰਹੇ ਸਨ। ਸਤਿਗੁਰਾਂ ਨੇ ਆਪਣੇ ਦੋਵਾਂ ਹੱਥਾਂ ਦੇ ਵਿੱਚ ਇਕੱਠਾ ਕਰਕੇ ਉਸ ਰੁਮਾਲ ਨੂੰ ਫੜ ਲਿਆ।
ਚੋਰੀ ਬਿਖੇ ਡਾਰ ਸੋ ਦੀਨ ਕੁਛ ਚ ਕੋਪ ਤੇ ਬੋਲਣ ਕੀਨ।
ਉਸ ਨੂੰ ਗੁੱਛੂ ਕਰਕੇ ਰੁਮਾਲ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਾਨਕੀ ਦੀ ਝੋਲੀ ਦੇ ਵਿੱਚ ਸੁੱਟ ਦਿੱਤਾ ਤੇ ਥੋੜਾ ਜਿਹਾ ਰੋਹ ਦੇ ਵਿੱਚ ਆਣ ਕੇ ਗੁੱਸੇ ਦੇ ਵਿੱਚ ਬਚਨ ਕੀਤਾ।
ਕਹਿੰਦੇ ਨੇ ਚੈਤ ਰਹਿਤ ਜਿਮ ਕਹਿਤ ਬੇਸਾਲਾ ਸੋ ਗੁਰਤਾ ਲੀਜੈ ਇਸ ਕਾਲਾ।
ਝੋਲੀ ਦੇ ਵਿੱਚ ਰੁਮਾਲ ਨੂੰ ਸੁੱਟ ਕੇ ਸਤਿਗੁਰੂ ਜੀ ਕਹਿੰਦੇ ਨੇ, ਨਾਨਕੀਏ ਜਿਹੜੀ ਗੁਰਿਆਈ ਨੂੰ ਹਮੇਸ਼ਾ ਤੂੰ ਚਾਹੁੰਦੀ ਰਹਿੰਦੀ ਹੈ, ਬਹੁਤਾ ਜ਼ਿਆਦਾ ਕਹਿ ਕੇ ਜਿਸ ਗੁਰਿਆਈ ਗੱਦੀ ਨੂੰ ਤੂੰ ਚਾਹੁੰਦੀ ਹੈ ਕਿ ਮਿਲੇ, ਸੋ ਗੁਰਤਾ ਲੀਜੈ ਇਸ ਕਾਲਾ,
ਆਲੈ ਫੜ ਤੇਰੇ ਪੁੱਤਰ ਨੂੰ ਗੁਰਿਆਈ ਦਿੱਤੀ। ਹਮ ਕੋ ਕਾਇਲ ਕਰ ਤੈ ਲੀਨ ਸੰਕਟ ਸਹਿਤ ਹੋਏ ਜਸ ਪੀਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਬਹੁਤਾ ਹੀ ਜ਼ਿਆਦਾ ਮਜਬੂਰ ਕਰਕੇ ਸਾਨੂੰ ਇਹ ਗੱਲ ਕਰਨ ਦੇ ਵਾਸਤੇ ਕਹਿ ਦਿੱਤਾ ਹੈ। ਸੰਕਟ ਸਹਿਤ ਹੋਏ ਜਸ ਪੀਣ, ਗੁਰਿਆਈ ਤੇ ਨਾਨਕੀਏ ਜ਼ਰੂਰ ਮਿਲੇਗੀ ਤੇਰੇ ਪੁੱਤਰ ਨੂੰ, ਪਰ ਇੱਕ ਗੱਲ ਯਾਦ ਰੱਖੀ ਕਿ ਸੰਕਟਾਂ ਦਾ ਔਖਿਆਈਆਂ ਦਾ ਸਾਹਮਣਾ ਬੜਾ ਕਰਨਾ ਪਏਗਾ।
ਗੁਰ ਤਾਂ ਪਾਏ ਕਸ਼ਟ ਕੋ ਤਾਰ ਅਨਕ ਬਖੇਰੇ ਉਠ ਨਾ ਟਾਰ।
ਗੁਰਿਆਈ ਮਿਲੇਗੀ ਸਮਾਂ ਪਾ ਕੇ, ਪਰ ਤੇਰਾ ਪੁੱਤਰ ਵੱਡੇ ਕਸ਼ਟਾਂ ਨੂੰ ਸਹਾਰੇਗਾ।
ਅਨਕ ਬਖੇਰੇ ਉਠ ਨਾ ਟਾਰ, ਅਨੇਕਾਂ ਬਖੇੜੇ ਪੈਦਾ ਹੋਣਗੇ, ਇੰਨੇ ਜ਼ਿਆਦਾ ਵੱਡੇ ਉਪਦਰਵ ਪੈਦਾ ਹੋਣਗੇ ਜਿਹੜੇ ਨਾਨਕੀਏ ਤੂੰ ਹਟਾ ਨਹੀਂ ਸਕੇਂਗੇ। ਸਹਿ ਸਰੀਰ ਪਰ ਬਿਗਨ ਅਨੇਕ ਤੋਵ ਸੁਤ ਰਾਖੈ ਗੁਰਤਾ ਟੇਕ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਰਾ ਪੁੱਤਰ ਤੇਗ ਬਹਾਦਰ ਗੁਰਤਾ ਦੀ ਟੇਕ ਨੂੰ ਬਰਕਰਾਰ ਰੱਖੇਗਾ। ਸਹਿ ਸਰੀਰ ਪਰ ਵਿਘਨ ਅਨੇਕ, ਪਰ ਆਪਣੇ ਸਰੀਰ ਦੇ ਉੱਤੇ ਵੱਡੇ ਵਿਘਨਾਂ ਨੂੰ ਕਸ਼ਟਾਂ ਨੂੰ ਇਸ ਨੂੰ ਸਹਾਰਨਾ ਪਏਗਾ।
ਪੁੰਨ ਪੋਤਰਾ ਤੋਵ ਹੋਏ ਗੁਰ ਪਾਰੀ ਸਹਿ ਕਸ਼ਟ ਜੇ ਅਨੇਕ ਪ੍ਰਕਾਰੀ।
ਨਾਨਕੀਏ ਤੇਗ ਬਹਾਦਰ ਤੇਰਾ ਪੁੱਤਰ ਹੀ ਸਿਰਫ ਗੁਰੂ ਨਹੀਂ ਬਣੇਗਾ, ਤੇਰੇ ਪੁੱਤਰ ਤੋਂ ਬਾਅਦ ਤੇਰਾ ਪੋਤਰਾ ਵੀ ਉਸ ਜਗ੍ਹਾ ਦੇ ਉੱਤੇ ਗੁਰੂ ਬਣੇਗਾ। ਸਹਿ ਕਸ਼ਟ ਜੇ ਅਨਕ ਪ੍ਰਕਾਰੀ, ਪਰ ਤੇਰੇ ਪੋਤਰੇ ਨੂੰ ਵੀ ਸੁੱਖ ਦਾ ਸਾਹ ਨਹੀਂ ਮਿਲੇਗਾ। ਤੇਰਾ ਪੋਤਰਾ ਵੀ ਗੁਰਿਆਈ ਦੀ ਪ੍ਰਾਪਤੀ ਕਰਕੇ ਦੁੱਖਾਂ ਨੂੰ ਭੋਗੇਗਾ, ਅਨੇਕਾਂ ਪ੍ਰਕਾਰ ਦੇ ਕਸ਼ਟ ਪੈਦਾ ਹੋਣਗੇ। ਤੁਸੀਂ ਇਤਿਹਾਸ ਤੋਂ ਬਹੁਤ ਚੰਗੇ ਤਰੀਕੇ ਦੇ ਨਾਲ ਵਾਕਿਫ ਹੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਬਚਨ ਪੂਰੇ ਹੋਏ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਿੰਨਾ ਔਕੜਾਈਆਂ ਦਾ ਸਾਹਮਣਾ ਕਰਨਾ ਪਿਆ, ਇੱਥੋਂ ਤੱਕ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਰਮ ਦੇ ਵਾਸਤੇ ਆਪਣਾ ਬਲੀਦਾਨ ਵੀ ਦਿੱਤਾ, ਉਹਨਾਂ ਨੂੰ ਸ਼ਹੀਦ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵੱਲ ਜੇਕਰ ਝਾਤ ਮਾਰੀਏ ਤਾਂ ਉਹਨਾਂ ਦੀ ਜ਼ਿੰਦਗੀ ਵੀ ਸਾਰੀ ਲੜਦਿਆਂ ਜੂਝਦਿਆਂ ਹੀ ਦੁੱਖਾਂ ਦੇ ਵਿੱਚ ਹੀ ਕਰੀਬ ਕਰੀਬ ਲੰਘੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਨਾਲੇ ਤੇ ਵਰਦਾਨ ਦਿੱਤੇ ਤੇ ਨਾਲ ਦੀ ਨਾਲ ਜੋ ਆਉਣ ਵਾਲਾ ਸਮਾਂ ਸੀ ਨਾ, ਉਸ ਦੇ ਵਾਸਤੇ ਵੀ ਜਾਗਰੂਕ ਕੀਤਾ ਕਿ ਇਸ ਤਰ੍ਹਾਂ ਜ਼ਰੂਰ ਹੋਵੇਗਾ। ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਉਸ ਵੇਲੇ ਬਚਨ ਕੀਤੇ।
ਹੈ ਸਭ ਦੇ ਸਿਰ ਕਰਤਾਰ ਦਾਤਾ ਰੋਜੀ ਸਭ ਦੇ ਤਾਈ ਪੁਚਾਏਗਾ ਜੀ ਤੈਨੂੰ ਪੁੱਤ ਦੇ ਫਿਕਰ ਨਿਰਬਾਦ ਆਏ ਚਾਦਰ ਹਿੰਦ ਦੀ ਇਹ ਅਖਵਾਏਗਾ ਜੀ ਪਿੱਛੇ ਇਸ ਦੇ ਪਲਣਗੇ ਜੀਵ ਲੱਖਾਂ ਬੇੜਾ ਹਿੰਦ ਰੁੜਦਾ ਬੰਨੇ ਲਾਏਗਾ ਜੀ ਇਹਦਾ ਪੁੱਤ ਹੋਸੀ ਪ੍ਰਤਾਪ ਵਾਲਾ ਮਾਰ ਦਿੱਲੀ ਲਾਹੌਰ ਕੰਬਾਏਗਾ ਜੀ ਬਾਦਸ਼ਾਹ ਤੋਂ ਹੋਏਗਾ ਸ਼ਾਨ ਵੱਡਾ, ਵੀਰ ਖਾਲਸਾ ਪੰਥ ਸਜਾਏਗਾ ਜੀ। ਆ ਰੁਮਾਲ ਕਟਾਰ ਤੂੰ ਰੱਖ ਛੱਡੀ, ਤੇਰਾ ਪੁੱਤ ਗੱਦੀ ਜਦੋਂ ਪਾਏਗਾ ਜੀ, ਉਦੋਂ ਸਾਡੀ ਅਮਾਨਤ ਦੇਈ ਉਹਨੂੰ, ਘਬਰਾਈ ਨਾ ਉਹ ਸਮਾਂ ਆਏਗਾ ਜੀ। ਵੇਖ ਪੋਤੇ ਦਾ ਸ਼ਾਨ ਕਰਤਾਰ ਸਿੰਘਾ, ਜੀਵ ਜੋਤ ਵਿੱਚ ਜੋਤ ਸਮਾਏਗਾ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਆਪਣੇ ਪੁੱਤਰ ਤੇਗ ਬਹਾਦਰ ਦੀ ਰੋਜ਼ੀ ਰੋਟੀ ਦਾ ਤੈਨੂੰ ਫਿਕਰ ਹੈ। ਨਾਨਕੀਏ ਤੂੰ ਇਹ ਨਹੀਂ ਜਾਣਦੀ ਕਿ ਸਾਰੀ ਦੁਨੀਆਂ ਨੂੰ ਰੋਜ਼ੀ ਦੇਣ ਵਾਲਾ ਇੱਕ ਦਿਨ ਇਹ ਬਣੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਹਿੰਦ ਦੀ ਚਾਦਰ ਬਣੇਗਾ। ਆਮ ਕਰਕੇ ਦੁਨਿਆਵੀ ਇਤਿਹਾਸ ਦੇ ਵਿੱਚ ਤੇਗ ਬਹਾਦਰ ਹਿੰਦ ਦੀ ਚਾਦਰ, ਇਸ ਨਾਮ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਜਾਂਦਾ। ਸਤਿਗੁਰਾਂ ਨੇ ਆਖਿਆ ਕਿ ਤੇਰਾ ਪੋਤਰਾ ਵੀ ਵੱਡੇ ਪ੍ਰਤਾਪ ਵਾਲਾ ਹੋਵੇਗਾ, ਜਿਹੜਾ ਆਪਣੀ ਤਾਕਤ ਦੇ ਨਾਲ ਦਿੱਲੀ ਤੇ ਲਾਹੌਰ ਨੂੰ ਕੰਬਾ ਦੇਵੇਗਾ, ਵੱਡਾ ਸ਼ਾਨ ਹੋਵੇਗਾ, ਵੱਡੇ ਸ਼ਾਨ ਵਾਲਾ ਵੀਰ ਖਾਲਸਾ ਪੰਥ ਉਹ ਸਜਾਵੇਗਾ। ਸਤਿਗੁਰਾਂ ਨੇ ਆਖਿਆ ਆ ਕਟਾਰ ਤੇ ਆ ਰੁਮਾਲ ਸਾਂਭ ਕੇ ਰੱਖ ਛੱਡੀ। ਹੁਣ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਦੋ ਚੀਜ਼ਾਂ ਦੇਣ ਦਾ ਜ਼ਿਕਰ ਕਰਦੇ ਨੇ ਕਿ ਰੁਮਾਲ ਵੀ ਦਿੱਤਾ, ਇੱਕ ਕਟਾਰ ਵੀ ਦਿੱਤੀ, ਪਰ ਭਾਈ ਸੰਤੋਖ ਸਿੰਘ ਜੀ ਨੇ ਸਿਰਫ ਰੁਮਾਲ ਦਾ ਜ਼ਿਕਰ ਕੀਤਾ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਆਖਿਆ ਕਿ ਤੂੰ ਪੋਤਰੇ ਦੇ ਸ਼ਾਨ ਨੂੰ ਵੀ ਵੇਖੇਂਗੀ, ਤੇਰੀ ਉਮਰਾਂ ਇੰਨੀ ਲੰਮੀ ਹੈ ਕਿ ਪ੍ਰਤਾਪ ਨੂੰ ਦੇਖ ਕੇ ਫੇਰ ਹੀ ਮਰੇਂਗੀ। ਸੁਣਤ ਨਾਨਕੀ ਚੋਰੀ ਪਾਏ, ਸੋ ਰੁਮਾਲ ਲੀਨੋ ਤਨ ਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤੇ ਜਿਹੜਾ ਝੋਲੀ ਦੇ ਵਿੱਚ ਰੁਮਾਲ ਪਿਆ ਹੋਇਆ ਸੀ ਉਸ ਨੂੰ ਘੁੱਟ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ ਨਾਨਕੀ ਨੇ। ਹੱਥ ਬੰਦ ਗੁਰ ਦਿਸ਼ ਕਰ ਬੰਧਨ, ਨਿਸ਼ਚੈ ਕੀਨ ਹੋਏ ਗੁਰ ਨੰਦਨ। ਹੱਥ ਜੋੜ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਕਵੀ ਜੀ ਲਿਖਦੇ ਨੇ ਨਿਸ਼ਚੈ ਕੀਨ ਹੋਏ ਗੁਰ ਨੰਦਨ, ਇਸ ਗੱਲ ਦੇ ਉੱਤੇ ਪੱਕੀ ਪ੍ਰਤੀਤ ਧਾਰਨ ਕੀਤੀ ਹੈ ਕਿ ਮੇਰਾ ਪੁੱਤਰ ਜ਼ਰੂਰ ਗੁਰੂ ਬਣੇਗਾ, ਕਿਉਂਕਿ ਸਤਿਗੁਰਾਂ ਦਾ ਕੀਤਾ ਹੋਇਆ ਵਰਦਾਨ ਝੂਠਾ ਨਹੀਂ ਜਾਣਾ, ਇਸ ਗੱਲ ਦੀ ਪ੍ਰਤੀਤ ਸੀ ਨਾਨਕੀ ਨੂੰ। ਇਸ ਕਰਕੇ ਨਿਸ਼ਚਾ ਕੀਤਾ, ਪ੍ਰਤੀਤ ਕੀਤੀ ਕਿ ਇੱਕ ਨਾ ਇੱਕ ਦਿਨ ਮੇਰਾ ਪੁੱਤਰ ਜ਼ਰੂਰ ਗੁਰੂ ਬਣੇਗਾ। ਸਦਨ ਆਪਣੇ ਬੈਠੀ ਜਾਏ, ਸੁੱਤ ਸੋ ਸਰਬ ਪ੍ਰਸੰਗ ਸੁਣਾਏ। ਆਪਣੇ ਘਰ ਦੇ ਵਿੱਚ ਜਾ ਕੇ ਬਹਿ ਗਈ ਹੈ, ਆਪਣੇ ਪੁੱਤਰ ਤੇਗ ਬਹਾਦਰ ਨੂੰ ਸਾਰਾ ਪ੍ਰਸੰਗ ਸੁਣਾਇਆ ਕਿ ਕਿਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤੇ। ਨਹੀਂ ਮਨ ਕੁਛ ਸ੍ਰੀ ਤੇਗ ਬਹਾਦਰ, ਇੱਕ ਰਸ ਬ੍ਰਿਤੀ ਅਨਾਦਰ ਸਾਦਰ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੇਗ ਬਹਾਦਰ ਜੀ ਦਾ ਮਨ ਇਸ ਤਰੀਕੇ ਦੇ ਨਾਲ ਸਥਿਰ ਸੀ ਜਿਨ੍ਹਾਂ ਨੂੰ ਕੋਈ ਖੁਸ਼ੀ ਨਹੀਂ ਕੋਈ ਗਮੀ ਨਹੀਂ, ਇੱਕ ਰਸ ਦੇ ਵਿੱਚ ਉਹਨਾਂ ਦੀ ਬ੍ਰਿਤੀ ਟਿਕਾ ਦੇ ਵਿੱਚ ਰਹਿੰਦੀ ਸੀ। ਅਨਾਦਰ ਸਾਦਰ, ਸਤਿਕਾਰ ਹੋਵੇ ਤਾਂ ਵੀ ਵੈਸਾ ਹੀ, ਅਨਾਦਰ ਹੋਵੇ ਅਪਮਾਨ ਹੋਵੇ ਤਾਂ ਵੀ ਵੈਸਾ ਹੀ। ਤੇਗ ਬਹਾਦਰ ਜੀ ਨੂੰ ਜਾ ਕੇ ਦੱਸਿਆ ਤੇ ਜ਼ਰੂਰ, ਪਰ ਸਤਿਗੁਰਾਂ ਨੇ ਕੋਈ ਇਸ ਗੱਲ ਦੀ ਖੁਸ਼ੀ ਨਹੀਂ ਮਨਾਈ ਕਿ ਮੈਨੂੰ ਵਰਦਾਨ ਮਿਲਿਆ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੇ ਅਧਿਆਅ ਦੀ ਸਮਾਪਤੀ ਕਰਕੇ ਅਗਲੇ ਅਧਿਆਅ ਦਾ ਪ੍ਰਾਰੰਭ ਕਰਦੇ ਨੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਦੇ ਕਰ ਬਰ ਸਾਰ, ਕੀਨ ਬਿਲੰਦ ਆਨੰਦ ਜੁਤ ਆਪਣੋ ਸਰਬ ਪਰਵਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਵਰਦਾਨ ਵੰਡੇ ਨੇ। ਕੀਨ ਬਿਲੰਦ ਆਨੰਦ ਜੁਤ, ਵੱਡੇ ਆਨੰਦ ਦੇ ਵਿੱਚ ਆਪਣੇ ਸਾਰੇ ਪਰਿਵਾਰ ਨੂੰ ਕੀਤਾ। ਗੁਰ ਤਨ ਤਜਬੇ ਕੋ ਬੜ ਰੌਰਾ, ਮਿਲ ਮਿਲ ਕਰੇ ਬੈਠ ਬਹੁ ਠੌਰਾ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੀਰ ਛੱਡਣ ਦਾ ਜਿਹੜਾ ਰੌਲਾ ਹੈ ਇਹ ਹਰ ਇੱਕ ਜਗ੍ਹਾ ਦੇ ਉੱਤੇ ਪੈ ਗਿਆ। ਸਿੱਖ ਮਿਲ ਮਿਲ ਕੇ ਗੱਲਾਂ ਕਰਦੇ ਨੇ ਹਰ ਇੱਕ ਜਗ੍ਹਾ ਦੇ ਉੱਤੇ। ਆਪ ਅਚਤ ਹੀ ਸਭ ਸਮਝਾਏ, ਯਥਾ ਯੋਗ ਪਦ ਕੋ ਗਨ ਪਾਏ।
ਇੱਕ ਦੂਜੇ ਦੇ ਨਾਲ ਸਿੱਖ ਗੱਲਾਂ ਕਰਦੇ ਨੇ ਕਿ ਆਪਣੇ ਸਰੀਰ ਦੇ ਹੁੰਦਿਆਂ ਹੀ ਸਤਿਗੁਰਾਂ ਨੇ ਸਾਰਿਆਂ ਨੂੰ ਸਮਝਾਇਆ ਹੈ, ਯਥਾ ਯੋਗ ਸਾਰਿਆਂ ਨੂੰ ਪਦਵੀਆਂ ਵੀ ਪ੍ਰਦਾਨ ਕੀਤੀਆਂ। ਹਿਰਦਾ ਸ਼ਾਂਤ ਬਰ ਲੇ ਕਰ ਹੋਵਾ ਤਉ ਚਲਨ ਗੁਰ ਕੋ ਢਿਗ ਜੋਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਾਰਿਆਂ ਦਾ ਹਿਰਦਾ ਵਰਦਾਨ ਲੈ ਕੇ ਸ਼ਾਂਤ ਹੋਇਆ ਹੈ, ਤਾਂ ਵੀ ਸਤਿਗੁਰਾਂ ਦਾ ਚਲਾਣਾ ਹੈ, ਇਸ ਗੱਲ ਤੋਂ ਬੜੇ ਚਿੰਤਤ ਨੇ। ਪਰ ਉਹ ਸਰਬ ਪਰਿਵਾਰ ਖਬਾਰੂ ਸੋਚਤ ਸੋਚਣ ਸੰਕਟ ਪਾਰੂ। ਸਤਿਗੁਰਾਂ ਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਬਹੁਤ ਹੀ ਜ਼ਿਆਦਾ ਅਫਸੋਸ ਦੇ ਵਿੱਚ ਹੈ, ਸੋਚਾਂ ਅਨੇਕ ਪ੍ਰਕਾਰ ਦੀਆਂ ਸੰਕਟ ਵਾਲੀਆਂ ਮਨ ਦੇ ਵਿੱਚ ਉਤਪੰਨ ਹੁੰਦੀਆਂ। ਕਿਸ ਕੋ ਸੁਧ ਕਿਆ ਹੋਏ ਪਿਛਾਰੀ ਹੋਤੇ ਸਮਰੱਥ ਲੇਤ ਸੰਵਾਰੀ। ਇੱਕ ਦੂਜੇ ਦੇ ਨਾਲ ਸਾਰੀ ਸੰਗਤ ਗੱਲਾਂ ਕਰਦੀ ਹੈ, ਕਿਸ ਕੋ ਸੁਧ ਕਿਆ ਹੋਏ ਪਿਛਾਰੀ, ਇਸ ਗੱਲ ਦਾ ਕਿਸੇ ਨੂੰ ਕੀ ਪਤਾ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੀਰ ਛੱਡਣ ਤੋਂ ਬਾਅਦ ਕਿਸ ਤਰ੍ਹਾਂ ਹੋਵੇਗਾ, ਕਿਉਂਕਿ ਹੋਤੇ ਸਮਰੱਥ ਲੇਤ ਸੰਵਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੇ ਸਮਰੱਥ ਸਨ, ਹਰ ਇੱਕ ਸੰਕਟ ਨੂੰ ਸੰਭਾਲ ਲੈਂਦੇ ਸਨ। ਅਲਪ ਬੈਸ ਮੈਂ ਤਖਤ ਬਿਠਾਇਓ ਅਪਰ ਨਹੀਂ ਕੋ ਬੜਿਆਇਓ। ਛੋਟੀ ਉਮਰ ਦੇ ਵਿੱਚ ਹਰ ਰਾਏ ਹੈ ਉਸ ਨੂੰ ਤਖਤ ਦੇ ਉੱਤੇ ਬਿਠਾ ਦਿੱਤਾ ਹੈ, ਅਪਰ ਨਹੀਂ ਕੋ ਬੜਿਆਇਓ, ਹੋਰ ਕਿਸੇ ਨੂੰ ਏਡੀ ਵੱਡੀ ਵਡਿਆਈ ਨਹੀਂ ਦਿੱਤੀ। ਸ਼ਾਹ ਸੰਗ ਨਹੀਂ ਮੇਲ ਬਖੇਰਾ ਸੋ ਪੁਰਸ਼ਾਰਥ ਕਰੇ ਬਡੇਰਾ। ਸੋਚਦੇ ਨੇ ਕਿ ਬਾਦਸ਼ਾਹ ਦੇ ਨਾਲ ਕੋਈ ਮਿਲਾਪ ਨਹੀਂ ਹੈ, ਕੋਈ ਸਲੂਕ ਨਹੀਂ ਹੈ, ਸਗੋਂ ਬਾਦਸ਼ਾਹ ਦੇ ਨਾਲ ਤੇ ਬਖੇੜਾ ਹੈ, ਉਸ ਦੇ ਨਾਲ ਤੇ ਝਗੜਾ ਹੈ, ਤੇ ਹੋ ਸਕਦਾ ਹੈ ਕਿ ਬਾਦਸ਼ਾਹ ਵੀ ਆਪਣੀ ਤਾਕਤ ਦਾ ਜ਼ੋਰ ਦਿਖਾਵੇ। ਇਤੇ ਆਦਿਕ ਬਹੁ ਰਹੇ ਵਿਚਾਰ ਨਿਜ ਨਿਜ ਤਕ ਲੰਬ ਉਦਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਚਾਰਾਂ ਸਾਰੇ ਵਿਚਾਰਦੇ ਨੇ। ਨਿਜ ਨਿਜ ਤੱਕ ਅਲੰਬ ਉਧਾਰ, ਅਲੰਬ ਆਖਿਆ ਜਾਂਦਾ ਹੈ ਆਸਰੇ ਨੂੰ। ਕਵੀ ਜੀ ਦਾ ਕਹਿਣ ਤੋਂ ਭਾਵ ਹੈ ਕਿ ਸਾਰੇ ਆਪੋ ਆਪਣਾ ਆਸਰਾ ਤੱਕਦੇ ਨੇ, ਕਿਹਦਾ ਲੜ ਫੜੀਏ। ਇੱਕ ਦਿਨ ਨਰ ਸਰੂਪ ਤਾਰੇ ਆਏ ਬੰਧਨ ਗੀਰ ਬਾਣ ਸਮੁਦਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਦੇਵਤੇ ਪਹੁੰਚੇ ਨੇ ਮਨੁੱਖਾਂ ਦੇ ਸਰੂਪ ਨੂੰ ਧਾਰਨ ਕਰਕੇ, ਬੰਧਨ ਗੀਰ ਬਾਣ ਸਮੁਦਾਏ। ਕਹਿਣ ਤੋਂ ਪਾਵੇ ਹੈ ਕਿ ਸਾਰੇ ਦੇਵਤਿਆਂ ਨੇ ਆਣ ਕੇ ਵੰਦਨਾ ਕੀਤੀ ਸਤਿਗੁਰੂ ਹਰਗੋਬਿੰਦ ਨੂੰ। ਅਗਨ ਪਰੋਗਮ ਸੁਰਪਤ ਆਦ ਦਰਸ਼ਨ ਦੇਖ ਪਏ ਅਹੀਲਾਦ। ਅਗਨੀ ਦੇਵਤਾ ਆਇਆ ਹੈ, ਇਸ ਤੋਂ ਇਲਾਵਾ ਪਰੋਗਮ ਆਏ ਨੇ। ਪਰੋਗਮ ਆਖਿਆ ਜਾਂਦਾ ਮੁਖੀ ਆਗੂਆਂ ਨੂੰ, ਮੁਖੀ ਦੇਵਤਿਆਂ ਨੂੰ। ਕਵੀ ਜੀ ਲਿਖਦੇ ਨੇ ਕਿ ਮੁਖੀ ਜਿਹੜੇ ਦੇਵਤੇ ਨੇ ਉਹ ਸਾਰੇ ਆਏ ਨੇ, ਸੁਰਪਤ ਆਦਿ, ਜਿਨ੍ਹਾਂ ਦੇ ਵਿੱਚ ਸੁਰਾਂ ਦਾ ਭਾਵ ਕੇ ਦੇਵਤਿਆਂ ਦਾ ਮਾਲਕ ਇੰਦਰ ਵੀ ਸ਼ਾਮਲ ਹੈ। ਪਾਦੇ ਅਰ ਬਿੰਦਨ ਬੰਦਨਾ ਤਾਰੀ ਗੁਰੂ ਇਕਾਕੀ ਸੰਗ ਉਚਾਰੀ। ਸਾਰਿਆਂ ਦੇਵਤਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਨਮਸਕਾਰ ਕੀਤੇ। ਸਤਿਗੁਰੂ ਜੀ ਇਕਾਂਤ ਦੇ ਵਿੱਚ ਇਕੱਲੇ ਸਨ, ਉਸ ਵੇਲੇ ਦੇਵਤਿਆਂ ਨੇ ਅਰਜ ਕੀਤੀ। ਕਹਿੰਦੇ ਨੇ ਹੇ ਪ੍ਰਭ ਜਗ ਕੇ ਕਾਜ ਸੁਧਾਰੇ ਸੰਤ ਉਬਾਰ ਦੁਸ਼ਟ ਗਣ ਮਾਰੇ। ਦੇਵਤੇ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ, ਹੇ ਪ੍ਰਭੂ ਜੀ, ਜਗ ਦੇ ਉੱਤੇ ਆਣ ਕੇ ਤੁਸੀਂ ਵੱਡੇ ਵੱਡੇ ਕੰਮਾਂ ਨੂੰ ਸੁਧਾਰਿਆ ਹੈ, ਸੰਤਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਉਭਾਰਿਆ ਹੈ, ਉੱਚਾ ਚੁੱਕਿਆ ਹੈ, ਬਚਾਇਆ ਹੈ, ਦੁਸ਼ਟ ਗਣ ਮਾਰੇ ਤੇ ਦੁਸ਼ਟਾਂ ਦਾ ਨਾਸ ਕੀਤਾ। ਮਹਾ ਪ੍ਰਤਾਪ ਸਹਿਤ ਰਣ ਕਾਲੇ ਮਨਮੁਖ ਦੁੱਖ ਲੈ ਸਿੱਖ ਸੁਖਾਲੇ। ਵੱਡੇ ਪ੍ਰਤਾਪ ਦੇ ਸਮੇਤ ਤੁਸੀਂ ਰਣਾਂ ਨੂੰ ਕੀਤਾ, ਜੰਗਾਂ ਨੂੰ ਕੀਤਾ, ਮਨਮੁੱਖਾਂ ਨੇ ਦੁੱਖ ਦੀ ਪ੍ਰਾਪਤੀ ਕੀਤੀ ਤੇ ਸਿੱਖ ਸੌਖੇ ਹੋਏ। ਅਬੈ ਸੁਰਨ ਕੋ ਦੇ ਹੋਏ ਆਨੰਦ ਚਲੋ ਆਪਣੀ ਪੂਰੀ ਮੁਕੰਦ। ਦੇਵਤੇ ਕਹਿੰਦੇ ਨੇ ਸੱਚੇ ਪਾਤਸ਼ਾਹ, ਹੁਣ ਤੁਸੀਂ ਕਿਰਪਾ ਕਰਕੇ ਸਾਨੂੰ ਦੇਵਤਿਆਂ ਨੂੰ ਆਨੰਦ ਦਿਓ, ਚਲੋ ਆਪਣੀ ਪੂਰੀ ਮੁਕੰਦ, ਹੇ ਮੁਕਤੀ ਦੇ ਦਾਤੇ ਆਪਣੀ ਪੂਰੀ ਦੇ ਵਿੱਚ ਜਾ ਕੇ ਬਿਰਾਜੋ। ਕਹਿਣ ਤੋਂ ਭਾਵ ਹੈ ਸੱਚਖੰਡ। ਸ੍ਰੀ ਹਰਿ ਗੋਬਿੰਦ ਤਬੈ ਉਚਾਰਾ ਹਮ ਕੀਨੇ ਹੈ ਪੂਰਬ ਤਿਆਰਾ। ਜਦੋਂ ਦੇਵਤਿਆਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਹਮ ਕੀਨੋ ਹੈ ਪੂਰਵ ਤਿਆਰਾ, ਕਹਿੰਦੇ ਨੇ ਅਸੀਂ ਤੇ ਪਹਿਲਾਂ ਹੀ ਤਿਆਰੀ ਕਰੀ ਬੈਠੇ। ਆਪ ਪਰ ਲੋਕ ਗਵਣ ਬਣ ਆਇਓ, ਗਾਦੀ ਸ੍ਰੀ ਹਰ ਰਾਏ ਬੈਠਾਇਓ। ਸਤਿਗੁਰੂ ਜੀ ਕਹਿੰਦੇ ਨੇ ਹੁਣ ਤੇ ਪਰਲੋਕ ਦੇ ਵਿੱਚ ਜਾਣਾ ਹੀ ਬਣਦਾ ਹੈ, ਕਿਉਂਕਿ ਗੁਰਿਆਈ ਅਸੀਂ ਦੇ ਦਿੱਤੀ ਹੈ ਹਰ ਰਾਏ। ਕਾਰਜ ਪਰ ਸਰਬ ਕਰ ਲੀਨੇ, ਆਣ ਅਬੈ ਤੁਮ ਦਰਸ਼ਨ ਦੀਨੇ। ਸਤਿਗੁਰੂ ਜੀ ਕਹਿੰਦੇ ਨੇ ਸਾਰਿਆਂ ਕਾਰਜਾਂ ਨੂੰ, ਸਾਰਿਆਂ ਕੰਮਾਂ ਨੂੰ ਪੂਰਾ ਕਰ ਲਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਹਰ ਰਾਏ ਨੂੰ ਗੁਰਿਆਈ ਦੇਣੀ ਸੀ, ਉਹ ਵੀ ਦੇ ਦਿੱਤੀ ਹੈ, ਤੇ ਹੁਣ ਤੁਸੀਂ ਸਾਰਿਆਂ ਦੇਵਤਿਆਂ ਨੇ ਕਿਰਪਾ ਕੀਤੀ ਹੈ, ਆਣ ਕੇ ਦਰਸ਼ਨ ਦਿੱਤਾ, ਬੁਲਾਵਾ ਘੱਲਿਆ ਪਰਮੇਸ਼ਰ ਨੇ। ਆਤੀ ਸੁੰਦਰ ਆਪ ਗਨ ਤੁਮਾਰਾ, ਦੈਬੋ ਬਰ ਸੱਚ ਸਰਾਪ ਉਦਾਰਾ। ਸਤਿਗੁਰੂ ਜੀ ਪ੍ਰਸ਼ੰਸਾ ਕਰਦੇ ਨੇ ਦੇਵਤਿਆਂ ਦੀ, ਕਹਿੰਦੇ ਨੇ ਕਿ ਤੁਹਾਡਾ ਆਉਣਾ ਅਤਿ ਸੁੰਦਰ ਹੈ, ਕਿਉਂਕਿ ਤੁਸੀਂ ਵਰਦਾਨ ਦੇਣ ਵਾਲੇ ਹੋ ਔਰ ਸਰਾਪ ਦੇਣ ਵਾਲੇ ਹੋ। ਕਹਿਣ ਤੋਂ ਭਾਵ ਹੈ ਕਿ ਤੁਹਾਡਾ ਦਿੱਤਾ ਹੋਇਆ ਵਰਦਾਨ ਵੀ ਪੂਰਾ ਹੁੰਦਾ ਹੈ ਤੇ ਸਰਾਪ ਵੀ ਪੂਰਾ ਹੁੰਦਾ ਹੈ, ਤੁਸੀਂ ਬਚਨ ਦੇ ਧਨੀ ਹੋ। ਸਫਲ ਸੁਪਾਵਣ ਦਰਸ ਵਿਸਾਲੇ, ਕਰਤ ਜਗਤ ਸਭ ਕੀ ਪ੍ਰਤ ਪਾਲੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡਾ ਦਰਸ਼ਨ ਕਰਨਾ ਬੜਾ ਪਾਵਨ ਹੁੰਦਾ ਹੈ, ਬੜਾ ਪਵਿੱਤਰ ਹੁੰਦਾ ਹੈ, ਕਿਉਂਕਿ ਕਰਤ ਜਗਤ ਸਭ ਕੀ ਪ੍ਰਤ ਪਾਲੇ, ਤੁਸੀਂ ਸਾਰੇ ਜਗਤ ਦੀ ਪ੍ਰਤ ਪਾਲਣਾ ਕਰਦੇ ਹੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਪਜੀ ਸਾਹਿਬ ਨੂੰ ਜੇਕਰ ਪੜ੍ਹਿਆ ਜਾਵੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਮਾਈ ਕਹਿ ਲਓ ਜਾਂ ਬਾਪ ਕਹਿ ਲਓ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਪਰਮੇਸ਼ਰ ਤੇ ਇੱਕ ਹੈ। ਉਹਨੇ ਅੱਗੋਂ ਤਿੰਨ ਜਿਹੜੇ ਮੁਖੀ ਬਣਾਏ ਹੋਏ ਨੇ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇੱਕ ਨੂੰ ਸੰਸਾਰੀ ਬਣਾਇਆ, ਸੰਸਾਰੀ ਤੋਂ ਭਾਵ ਹੈ ਕਿ ਬ੍ਰਹਮਾ ਜੀ ਜਿਹੜੇ ਸੰਸਾਰ ਨੂੰ ਪੈਦਾ ਕਰਦੇ ਨੇ, ਉਤਪੰਨ ਕਰਦੇ ਨੇ। ਇੱਕ ਭੰਡਾਰੀ, ਭੰਡਾਰੀ ਵਿਦਵਾਨਾਂ ਦੇ ਅਨੁਸਾਰ ਵਿਸ਼ਨੂੰ ਭਗਵਾਨ ਨੂੰ ਮੰਨਿਆ ਗਿਆ, ਕਿਉਂਕਿ ਸਾਰਿਆਂ ਦੀ ਪ੍ਰਤ ਪਾਲਣਾ ਕਰਦੇ ਨੇ, ਸਾਂਭ ਸੰਭਾਲ ਕਰਦੇ ਨੇ। ਔਰ ਤੀਸਰੇ ਨੰਬਰ 'ਤੇ ਆਉਂਦਾ ਹੈ ਲਾਏ ਦੀਵਾਨ। ਇਹ ਹੈ ਡਿਊਟੀ ਸ਼ਿਵਜੀ ਦੀ, ਸ਼ਿਵ ਭਗਵਾਨ ਦੀ, ਕਿ ਸਾਰਿਆਂ ਨੂੰ ਖਤਮ ਕਰ ਦੇਣਾ ਪਰਮੇਸ਼ਰ ਦੀ ਰਜ਼ਾ ਦੇ ਮੁਤਾਬਕ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡਾ ਦਰਸ਼ਨ ਕਰਨਾ ਬੜਾ ਪਾਵਨ ਹੈ, ਬੜਾ ਪਵਿੱਤਰ ਹੈ, ਕਿਉਂਕਿ ਜਗਤ ਦੀ ਸਾਰੀ ਸਾਂਭ ਸੰਭਾਲ ਤੇ ਪ੍ਰਤ ਪਾਲਣਾ ਤੁਹਾਡੇ ਵਿੱਚ ਹੀ ਹੁੰਦੀ ਹੈ। ਕੋਈ ਤੁਹਾਡੇ ਵਿੱਚੋਂ ਪੈਦਾ ਕਰਦਾ ਹੈ, ਕੋਈ ਖਤਮ ਕਰਦਾ ਹੈ, ਤੇ ਕੋਈ ਪ੍ਰਤ ਪਾਲਣਾ ਕਰਦਾ। ਆਸ਼ਰਤ ਸਕਲ ਤੁਮਾਰੇ ਹੈ, ਸੇਵਤ ਜੋ ਸੋ ਕਾਮਨਾ ਲਹਿ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੰਨੀ ਵਡਿਆਈ ਕੀਤੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀ ਦੀ ਸਾਰੀ ਦੁਨੀਆ ਤੁਹਾਡੇ ਸਿਰ ਤੇ ਹੀ ਹੈ, ਤੁਹਾਡੇ ਆਸਰੇ ਹੀ ਹੈ। ਸੇਵਤ ਜੋ ਸੋ ਕਾਮਨਾ ਲਹਿ, ਜਿਹੜਾ ਵੀ ਤੁਹਾਨੂੰ ਸੇਵਦਾ ਹੈ ਉਹਦੀ ਕਾਮਨਾ ਤੁਸੀਂ ਪੂਰੀ ਕਰਦੇ। ਸੁਣ ਸੁਰ ਗਣ ਆਪਣੀ ਬੜੇ ਆਈ, ਕਹਿਓ ਮਿਰਜ਼ਾਦਾ ਰੱਖੋ ਗੁਸਾਈ। ਹੁਣ ਦੇਵਤੇ ਤੇ ਦੇਵਤੇ ਨੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਸਰੂਪ ਨੇ। ਜਦੋਂ ਪਰਮੇਸ਼ਰ ਦੇ ਸਰੂਪ ਨੇ ਦੇਵਤਿਆਂ ਦੀ ਇਸ ਤਰ੍ਹਾਂ ਦੀ ਮਹਿਮਾ ਬਿਆਨ ਕੀਤੀ, ਅੱਗੋਂ ਹੱਥ ਜੋੜ ਕੇ ਆਪਣੀ ਵਡਿਆਈ ਨੂੰ ਸੁਣ ਕੇ ਕਹਿੰਦੇ ਨੇ, ਰੱਖੋ ਮਰਿਯਾਦਾ ਗੁਸਾਈ, ਹੇ ਗੁਸਾਈ ਜੀ, ਹੇ ਮਾਲਕ ਜੀ, ਜਰਾ ਮਰਿਯਾਦਾ ਦਾ ਧਿਆਨ ਰੱਖੋ। ਮਰਿਯਾਦਾ ਕੀ ਬਣਦੀ ਹੈ? ਤੁਸੀਂ ਸਾਰਿਆਂ ਤੋਂ ਸਿਰਮੌਰੋ ਤੇ ਸਾਡੇ ਵਰਗੇ ਜਿਹੜੇ ਕਿ ਤੁਹਾਡੇ ਬਣਾਏ ਹੋਏ ਨੇ ਉਹਨਾਂ ਦੀ ਵਡਿਆਈ ਕਰਦੇ ਹੋ। ਦਈ ਆਪ ਕੀ ਬਹੁ ਚਤਾਈ, ਪਰੇ ਭੀਰ ਤੁਮ ਹੋ ਸਹਾਈ। ਸੱਚੇ ਪਾਤਸ਼ਾਹ, ਸਾਨੂੰ ਜਿਹੜੀਆਂ ਵਡਿਆਈਆਂ ਮਿਲੀਆਂ ਨੇ ਇਹ ਤੇ ਤੁਹਾਡੇ ਵੱਲੋਂ ਹੀ ਮਿਲੀਆਂ ਹੋਈਆਂ ਨੇ। ਪਰੇ ਭੀਰ ਤੁਮ ਹੋ ਸਹਾਈ, ਜਦੋਂ ਸਾਡੇ ਦੇਵਤਿਆਂ ਦੇ ਉੱਤੇ ਵੀ ਭੀੜ ਬਣਦੀ ਹੈ ਉਸ ਵੇਲੇ ਵੀ ਤੇ ਤੁਸੀਂ ਕਿਸੇ ਰੂਪ ਦੇ ਵਿੱਚ ਰੱਖਿਆ ਕਰਦੇ। ਜਬ ਕਵ ਸੰਕਟ ਕਟੇ ਹਮਾਰੇ, ਬਲੀ ਬਿਲੰਦ ਸੋ ਦੁਖੀ ਮਾਰੇ। ਜਦੋਂ ਕਦੋਂ ਵੀ ਸਾਡੇ ਤੇ ਸੰਕਟ ਬਣਿਆ ਤੇ ਸਾਡੇ ਸੰਕਟ ਨੂੰ ਤੁਸੀਂ ਦੂਰ ਕੀਤਾ, ਬਲੀ ਬਿਲੰਦ ਸੋ ਦੁਖੀ ਮਾਰੇ, ਜਿਹੜੇ ਬਲੀ ਵੱਡੇ ਦੁਖੀ ਸਾਡੇ ਸਨ ਉਹਨਾਂ ਨੂੰ ਮਾਰਿਆ। ਤੁਸੀਂ ਰੋਜ਼ ਹੀ ਚੰਡੀ ਦੀ ਵਾਰ ਦਾ ਪਾਠ ਕਰਦੇ ਹੋਵੋਗੇ, ਉਹਦੇ ਵਿੱਚ ਸਾਖੀ ਇਸੇ ਤਰ੍ਹਾਂ ਦੀ ਆਉਂਦੀ ਹੈ ਕਿ ਦੈਂਤਾਂ ਨੂੰ ਮਾਰ ਕੇ ਦੁਰਗਾ ਦੇਵੀ ਨੇ ਰੱਖਿਆ ਕੀਤੀ, ਤੇ ਦੁਰਗਾ ਦੇਵੀ ਕੌਣ ਸੀ? ਕਹਿਣ ਤੋਂ ਭਾਵ ਹੈ ਕਿ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਕੁਝ ਹੁੰਦਾ। ਹੁਣ ਕਹਿੰਦੇ ਨੇ ਕਿ ਜਦੋਂ ਵੀ ਸਾਡੇ ਤੇ ਸੰਕਟ ਬਣਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਣ ਕੇ ਤੁਸੀਂ ਸਾਡੀ ਸਹਾਇਤਾ ਕੀਤੀ। ਇਸ ਕਰਕੇ ਨਿਸ਼ਕੰਟਕ ਕਰ ਰਾਜ ਬਿਠਾਏ ਉਸਤਤ ਕਰਤ ਭਏ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਦੇਵਤਿਆਂ ਨੇ ਉਸਤਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਹਮੇਸ਼ਾ ਤੁਸੀਂ ਸਾਡੀ ਰੱਖਿਆ ਕਰਕੇ ਸਾਨੂੰ ਨਿਸ਼ਕੰਟਕ ਕਰਕੇ ਰਾਜ ਦੇ ਉੱਤੇ ਬਿਠਾਇਆ ਹੈ। ਨਿਸ਼ਕੰਟਕ ਤੋਂ ਭਾਵ ਹੈ ਕਿ ਬੇਫਿਕਰ ਕਰਕੇ ਸਾਨੂੰ ਰਾਜ ਦਿੱਤਾ। ਸੁਰੋਵਾਚ ਭੁਜੰਗ ਪ੍ਰਯਾਤ ਛੰਦ। ਅੱਗੋਂ ਹੁਣ ਦੇਵਤੇ ਸਤਿਗੁਰਾਂ ਦੀ ਮਹਿਮਾ ਬਿਆਨ ਕਰਦੇ ਨੇ, ਉਸਤਤੀ ਕਰਦੇ ਨੇ। ਇਹਨੂੰ ਆਖਿਆ ਜਾਂਦਾ ਸੁਰੋਵਾਚ। ਵਾਚ ਤੋਂ ਭਾਵ ਹੈ ਕਿ ਕਹਿਣਾ, ਸੁਰੋ ਤੋਂ ਭਾਵ ਹੈ ਦੇਵਤੇ। ਦੇਵਤਿਆਂ ਨੇ ਕੀ ਕੁਝ ਆਖਿਆ ਭੁਜੰਗ ਪ੍ਰਯਾਤ ਛੰਦ ਦੇ ਵਿੱਚ, ਕਵੀ ਸੰਤੋਖ ਸਿੰਘ ਜੀ ਇਸ ਨੂੰ ਬਿਆਨ ਕਰਦੇ ਨੇ। ਸਦਾ ਦੇਵ ਪਾਲੋ ਬਿਨੇ ਆਪ ਮਾਨੋ, ਸਹਾਈ ਬਾਣੋ ਬ੍ਰਿੰਦ ਦੋਖੀ ਨਹਾਨੋ। ਦੇਵਤੇ ਕਹਿੰਦੇ ਨੇ ਕਿ ਸਦਾ ਸੱਚੇ ਪਾਤਸ਼ਾਹ ਤੁਸੀਂ ਦੇਵਤਿਆਂ ਨੂੰ ਪਾਲਦੇ ਹੋ, ਉਹਨਾਂ ਦੀ ਬੇਨਤੀ ਨੂੰ ਮੰਨਦੇ ਹੋ, ਪ੍ਰਵਾਨ ਕਰਦੇ ਹੋ, ਸਹਾਇਕ ਬਣਦੇ ਹੋ, ਬ੍ਰਿੰਦਾਂ ਬਹੁਤਿਆਂ ਦੋਖੀਆਂ ਦਾ ਨਾਸ ਕਰਦੇ ਹੋ। ਮਹਾਰਾਜ ਰਾਜਨ ਰਾਜਾ ਤਿਰਾਜੋ, ਮਹਾ ਤੇਜ ਤਾਰੀ ਕਰੋ ਸੰਤ ਕਾਜੋ। ਕਹਿੰਦੇ ਨੇ ਹੇ ਮਹਾਰਾਜ, ਰਾਜਿਆਂ ਦੇ ਵੀ ਤੁਸੀਂ ਰਾਜੇ ਹੋ, ਉਹਨਾਂ ਤੋਂ ਵੀ ਅੱਗੇ ਆਪ ਮਹਾਰਾਜਾ ਹੋ। ਮਹਾ ਤੇਜ ਧਾਰੀ ਕਰੋ ਸੰਤ ਕਾਜੇ, ਤੁਸੀਂ ਵੱਡੇ ਤੇਜ ਦੇ ਧਾਰਨ ਕਰਨ ਵਾਲੇ ਹੋ, ਸੰਤਾਂ ਦੇ ਕੰਮਾਂ ਨੂੰ ਸਵਾਰਦੇ ਹੋ। ਜਗਨਨਾਥ ਮਾਧੋ ਸਰੂਪੰ ਛਬੀਲਾ, ਕਰੋ ਲੋਕ ਮਹਿਮਾਨ ਵਿਚਾਰ ਲੀਲਾ। ਤੁਸੀਂ ਜਗਤ ਦੇ ਨਾਥ ਹੋ, ਤੁਸੀਂ ਮਾਧੋ ਹੋ, ਤੁਹਾਡਾ ਸਰੂਪ ਬੜਾ ਬਾਂਕਾ ਤੇ ਛਬੀਲਾ ਹੈ। ਕਰੋ ਲੋਕ ਮੈਂ ਮਾਨਵੀ ਚਾਰ ਲੀਲਾ, ਲੋਕ ਦੇ ਵਿੱਚ ਆਣ ਕੇ, ਮਾਤ ਲੋਕ ਦੇ ਵਿੱਚ ਆਣ ਕੇ ਤੁਸੀਂ ਸੁੰਦਰ ਮਨੁੱਖੀ ਲੀਲਾ ਕਰਦੇ। ਨਯੋ ਪੰਥ ਸਿੱਖੀ ਬਿਥਾਰੀ ਮੁਕੰਦਾ, ਬੇਕਾਰ ਬਹੀ ਨਾ ਕੁਬੰਧਨ ਨਿਕੰਦਾ। ਤੁਸੀਂ ਜਗਤ ਦੇ ਵਿੱਚ ਆਣ ਕੇ ਨਵੇਂ ਪੰਥ ਸਿੱਖੀ ਦਾ ਵਿਸਥਾਰ ਕੀਤਾ ਹੈ। ਹੇ ਮੁਕਤੀ ਦੇ ਦਾਤੇ, ਤੁਸੀਂ ਵਿਕਾਰਾਂ ਤੋਂ ਹੀਣੇ ਹੋ। ਕੁਬੰਧਨ ਨਿਕੰਦਾ ਕਹਿਣ ਤੋਂ ਪਾਵੇ ਹੈ ਕਿ ਤੁਸੀਂ ਖੋਟੇ ਬੰਧਨਾਂ ਨੂੰ ਕੱਟਣ ਵਾਲੇ ਹੋ। ਭਾਈ ਬੁੱਧ ਮੰਦੰ ਕਲੀ ਕਾਲ ਜਾਨੀ, ਲਿਓ ਵੇਦ ਸਾਰੰ ਰਚੀ ਚਾਰ ਬਾਣੀ। ਕਲਯੁਗ ਦੇ ਮਨੁੱਖਾਂ ਦੀ ਜਿਹੜੀ ਬੁੱਧੀ ਹੈ ਉਹ ਮੰਦ ਹੈ, ਇਸ ਗੱਲ ਨੂੰ ਜਾਣ ਕੇ ਤੁਸੀਂ ਵੇਦਾਂ ਦੇ ਸਾਰ ਤੱਤ ਨੂੰ ਕੱਢ ਕੇ ਗੁਰਬਾਣੀ ਦੀ ਰਚਨਾ ਕੀਤੀ। ਪਠੰਤੇ ਸੁਣੰਤੇ ਹਨੰਤੇ ਕਲੰਕਾ, ਲਹਿ ਮੋਖ ਕੋਯੰਤ ਕਹਿਣਾ ਯਤੰਕਾ। ਭਾਵੇਂ ਕਿ ਮਾਤ ਲੋਕ ਦੇ ਵਿੱਚ ਛੇਵੇਂ ਸਰੂਪ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚ ਰਹੇ ਨੇ, ਉਹਨਾਂ ਦੀ ਮਹਿਮਾ ਕਰ ਰਹੇ ਨੇ, ਪਰ ਦੇਵਤਿਆਂ ਦੇ ਵਾਸਤੇ ਇਹ ਨਹੀਂ ਹੈ ਕਿ ਇਹ ਹਰਗੋਬਿੰਦ ਹੈ, ਇਹ ਨਾਨਕ ਹੈ ਜਾਂ ਅੰਗਦ ਹੈ ਜਾਂ ਅਰਜਨ ਹੈ। ਉਹਨਾਂ ਦੇ ਵਾਸਤੇ ਸਿਰਫ ਇੱਕੋ ਪਰਮੇਸ਼ਰ ਦਾ ਰੂਪ ਹੈ। ਭਾਵੇਂ ਉਹ ਨਾਨਕ ਦੇ ਰੂਪ ਦੇ ਵਿੱਚ ਆਇਆ ਤੇ ਭਾਵੇਂ ਆਇਆ ਹਰਗੋਬਿੰਦ ਦੇ ਰੂਪ ਦੇ ਵਿੱਚ। ਉਹਨਾਂ ਨੇ ਤਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਵੇਦਾਂ ਦਾ ਸਾਰ ਕੱਢ ਕੇ ਤੁਸੀਂ ਗੁਰਬਾਣੀ ਦੀ ਰਚਨਾ ਕੀਤੀ ਤੇ ਇਤਿਹਾਸ ਨੂੰ ਤੁਸੀਂ ਜਾਣਨ ਵਾਲੇ ਬੈਠੇ ਹੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੋਈ ਗੁਰਬਾਣੀ ਦੀ ਰਚਨਾ ਨਹੀਂ ਕੀਤੀ। ਪਰ ਫਿਰ ਵੀ ਇਸ ਵਾਸਤੇ ਕਹਿ ਰਹੇ ਨੇ ਕਿਉਂਕਿ ਗੁਰੂ ਨਾਨਕ ਨੇ ਰਚਨਾ ਕੀਤੀ, ਗੁਰੂ ਅੰਗਦ ਨੇ ਰਚਨਾ ਕੀਤੀ, ਤੀਸਰੇ ਪਾਤਸ਼ਾਹ ਨੇ, ਚੌਥੇ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਨੇ ਵੀ ਰਚਨਾ ਕੀਤੀ। ਇਸ ਕਰਕੇ ਜਿਹੜੀਆਂ ਪਾਤਸ਼ਾਹੀਆਂ ਹੋ ਚੁੱਕੀਆਂ ਨੇ ਉਹ ਵੀ ਤੇ ਹਰਗੋਬਿੰਦ ਹੀ ਸਨ ਤੇ ਹਰਗੋਬਿੰਦ ਹੀ ਤੇ ਗੁਰੂ ਨਾਨਕ ਸੀ। ਇਸ ਕਰਕੇ ਦੇਵਤਿਆਂ ਨੇ ਆਖਿਆ ਕਿ ਤੁਸੀਂ ਵੇਦਾਂ ਦਾ ਸਾਰ ਤੱਤ ਕੱਢ ਕੇ ਸੋਹਣੀ ਗੁਰਬਾਣੀ ਦੀ ਰਚਨਾ ਕੀਤੀ ਹੈ। ਪਠਨ ਤੇ ਸੁਣਨ ਤੇ ਹਨਨ ਤੇ ਕਲੰਕਾ, ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ, ਜਿਹੜੇ ਗੁਰਬਾਣੀ ਨੂੰ ਸੁਣਦੇ ਨੇ, ਉਹਨਾਂ ਦੇ ਕਲੰਕ ਜਿਹੜੇ ਨੇ ਉਹ ਨਾਸ ਹੁੰਦੇ ਨੇ। ਲਹਿ ਮੋਖ ਕੋ ਅੰਤਰੈ ਕਾਨਾ ਅਤੰਤਾ, ਅਖੀਰ ਦੇ ਵੇਲੇ ਗੁਰਬਾਣੀ ਨੂੰ ਪੜ੍ਹਨ ਵਾਲੇ ਨੂੰ ਤੇ ਮੰਨਣ ਵਾਲੇ ਨੂੰ ਭਾਵ ਕੇ ਮੋਖ ਦੀ ਪ੍ਰਾਪਤੀ ਹੁੰਦੀ ਹੈ ਨਾ ਅਤੰਕਾ। ਮੋਖ ਲੈਂਦੇ ਹਨ ਜਮ ਦਾ ਡਰ ਉਹਨਾਂ ਨੂੰ ਨਹੀਂ ਰਹਿੰਦਾ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਤੇ ਮੰਨਦੇ ਨੇ। ਪਾਏ ਬੰਸ ਬੇਦੀ ਬਿਖੈ ਸੰਤ ਮੰਤਾ, ਦਿਓ ਸਤਨਾਮ ਮਹਾ ਮੰਤਰ ਜਨਤਾ। ਹੁਣ ਅੱਗੇ ਵਿਸਥਾਰ ਕਰਦੇ ਨੇ ਆਪਣੀ ਗੱਲ ਦਾ ਕਿ ਵੇਦੀਆਂ ਦੀ ਵੰਸ਼ ਦੇ ਵਿੱਚ ਤੁਸੀਂ ਸੰਤਾਂ ਦੇ ਰੂਪ ਦੇ ਵਿੱਚ ਪ੍ਰਗਟ ਹੋਏ, ਭਾਵ ਕਿ ਸਤਿਗੁਰੂ ਨਾਨਕ ਦੇ ਸਰੂਪ ਦੇ ਵਿੱਚ ਆਏ, ਦੁਨੀਆਂ ਨੂੰ ਸੱਚਾ ਮੰਤਰ ਦਿੱਤਾ। ਨਵੋ ਖੰਡ ਮਾਹੀ ਕਰੀ ਕਿਤ ਮੰਡੰ, ਗੁਰੂ ਰੂਪ ਹੋਏ ਮਤੰ ਖੰਡ ਖੰਡੰ। ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚ ਆ ਕੇ ਨਵਾਂ ਖੰਡਾਂ ਦਾ ਭ੍ਰਮਣ ਕੀਤਾ, ਜਿੱਥੇ ਕਿੱਥੇ ਜਾ ਕੇ ਸ਼ੁਭ ਉਪਦੇਸ਼ ਦਿੱਤਾ, ਕੀਰਤੀ ਅਸਥਾਪਨ ਕੀਤੀ। ਗੁਰੂ ਰੂਪ ਹੋਏ ਮਤੰਗ ਖੰਡ ਖੰਡੇ, ਗੁਰੂ ਦਾ ਸਰੂਪ ਬਣੇ। ਜਿਹੜੇ ਵੱਡੇ ਵੱਡੇ ਪਖੰਡ ਸਨ ਉਹਨਾਂ ਦਾ ਨਾਸ ਕੀਤਾ, ਹੰਕਾਰ ਤੇ ਮਸਤੀਆਂ ਨੂੰ ਟੋਟੇ ਟੋਟੇ ਕਰ ਦਿੱਤਾ। ਅਰਿਓ ਕੋ ਨਾਇਆ ਗੇ ਕਰਾਂ ਮਾਤ ਪਾਰੇ, ਜਸੰ ਚਾਰ ਫੈਲਾ ਜਪੇ ਨਾਮ ਸਾਰੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਜਗ੍ਹਾ ਦੇ ਉੱਤੇ ਕਰਾਮਾਤ ਦੇ ਜ਼ੋਰ ਦੇ ਨਾਲ ਹੰਕਾਰੀਆਂ ਨੂੰ ਨਿਵਾਇਆ। ਦੇਵਤੇ ਸਾਰੇ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਰਾਮਾਤ ਦੇ ਅੱਗੇ ਕੋਈ ਵੀ ਵੱਡੇ ਤੋਂ ਵੱਡਾ ਅੜ ਨਹੀਂ ਸਕਿਆ। ਜਸੰ ਚਾਰ ਫੈਲਾ, ਇਸੇ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਸ ਚਾਰੇ ਤਰਫਾਂ ਦੇ ਵਿੱਚ ਫੈਲਿਆ ਹੋਇਆ। ਜਪੈ ਨਾਮ ਸਾਰੇ, ਸਾਰੇ ਦੇ ਸਾਰੇ ਨਾਮ ਜਪਦੇ ਨੇ। ਮਹਾ ਮੋਹ ਸੌਂਡੀ ਹਿਰਦੈ ਕਾਨ ਨੂੰ ਮੈਂ, ਬਡੋ ਬਾਕ ਸ਼ੇਰਾਂ ਤੁਮਾਰਾ ਜਨੋ ਮੈਂ। ਕਹਿੰਦੇ ਨੇ ਕਿ ਜਨਾਂ ਦੇ ਹਿਰਦੇ ਰੂਪੀ ਬਣ ਦੇ ਵਿੱਚ ਮਹਾ ਮੋਹ ਰੂਪੀ ਹਾਥੀ ਨੂੰ ਆਪ ਜੀ ਦੀ ਬਾਣੀ ਵੱਡੇ ਸ਼ੇਰ ਵੱਤ ਹੈ। ਭਾਵ ਕਿ ਜਿਹੜਾ ਸ਼ੇਰ ਹੈ ਉਹ ਬਣ ਦੇ ਵਿੱਚ ਭਾਵੇਂ ਮੋਹ ਰੂਪੀ ਹਾਥੀ ਹੋਵੇ, ਉਸ ਨੂੰ ਵੀ ਮਾਰ ਦਿੰਦਾ। ਕਹਿਣ ਤੋਂ ਭਾਵ ਹੈ ਕਿ ਮੋਹ ਰੂਪੀ ਹਾਥੀ ਨੂੰ ਸ਼ੇਰ ਵਰਗੀ ਬਾਣੀ ਦੱਬ ਲੈਣ ਵਾਲੀ। ਕਈ ਕੋਟ ਦਾਸਨ ਕੋ ਪਾਰ ਕੀਨ, ਖਟੰਗ ਰੂਪ ਤਾਰੇ ਪਲੋ ਪੰਥ ਦੀਨੋ। ਕਈ ਕਰੋੜਾਂ ਦਾਸਾਂ ਦਾ ਤੁਸੀਂ ਉਧਾਰ ਕੀਤਾ, ਉਹਨਾਂ ਨੂੰ ਪਾਰਲੇ ਕਿਨਾਰੇ ਲਾਇਆ। ਖਟੰਗ ਰੂਪ ਤਾਰੇ ਭਲੋ ਪੰਥ ਦੀਨੋ, ਛੇ ਸਰੂਪਾਂ ਨੂੰ ਧਾਰਨ ਕੀਤਾ। ਇਸ ਵੇਲੇ ਤੁਹਾਡਾ ਛੇਵਾਂ ਸਰੂਪ ਹੈ, ਪੰਥ ਨੂੰ ਤੁਸੀਂ ਚੰਗੇ ਰਸਤੇ ਦੇ ਉੱਤੇ ਤੋਰਿਆ। ਗੁਰੂ ਸਿੱਖ ਕੈ ਨਿਰ ਜਾਵੇ ਨਾ ਦੂਤੰ, ਤਰੇ ਧਿਆਨ ਕੋ ਹੋਏ ਬੁੱਧ ਪੂਤੰ। ਕਹਿੰਦੇ ਨੇ ਕਿ ਗੁਰੂ ਦੇ ਸਿੱਖ ਦੇ ਨੇੜੇ ਜਮ ਦੂਤ ਕਦੇ ਜਾ ਨਹੀਂ ਸਕਦਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਪਾਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਤੂੰ ਸੰਤਾਂ ਦਾ ਹੈ ਤੇ ਸੰਤ ਤੇਰੇ ਨੇ, ਤੇਰੇ ਸੇਵਕ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਭਾਉ ਡਰ ਵਿਆਪ ਨਹੀਂ ਸਕਦਾ, ਜਮ ਦੂਤ ਵੀ ਉਹਨਾਂ ਦੇ ਨੇੜੇ ਆ ਨਹੀਂ ਸਕਦਾ। ਹੁਣ ਇੱਥੇ ਰਾਮ ਰਾਏ ਸ਼ਬਦ ਵਰਤਿਆ, ਧਿਆਨ ਦੇਣ ਦੀ ਇਹ ਲੋੜ ਹੈ ਕਿ ਰਾਮ ਰਾਏ ਸ਼ਬਦ ਹੁਣ ਰਾਮ ਰਾਏ ਦੇ ਨਾਲ ਸੰਬੰਧ ਨਹੀਂ ਰੱਖਦਾ, ਕਿਉਂਕਿ ਰਾਮ ਰਾਏ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਤੇ ਧਿਆਨ ਦੇਣ ਦੀ ਇਹ ਲੋੜ ਹੈ ਕਿ ਅਜੇ ਰਾਮ ਰਾਏ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪਿਤਾ ਸਨ। ਕਿੰਨੀ ਪਹਿਲਾਂ ਦੀ ਗੱਲ ਹੈ ਔਰ ਕਿੰਨੀ ਪਹਿਲਾਂ ਉਹਨਾਂ ਨੇ ਗੁਰਬਾਣੀ ਰਚੀ। ਇੱਥੇ ਰਾਮ ਰਾਏ ਦਾ ਭਾਵ ਰਾਮ ਰਾਏ ਤੋਂ ਨਹੀਂ ਹੈ, ਰਾਮ ਦਾ ਭਾਵ ਹੈ ਭਗਵਾਨ, ਪ੍ਰਭੂ, ਕਿਉਂਕਿ ਆਦਿ ਬਾਣੀ ਦੇ ਵਿੱਚ ਬਹੁਤ ਵਾਰੀ ਰਾਮ ਸ਼ਬਦ ਆਇਆ ਔਰ ਰਾਮ ਸ਼ਬਦ ਦਾ ਅਰਥ ਹੈ ਭਗਵਾਨ ਪ੍ਰਭੂ। ਉਹਦੇ ਵਾਸਤੇ ਹੀ ਸਤਿਗੁਰਾਂ ਨੇ ਰਾਮ ਸ਼ਬਦ ਲਿਖਿਆ, ਔਰ ਜੇਕਰ ਰਾਮ ਰਾਏ ਲਿਖਿਆ ਤੇ ਰਾਏ ਦਾ ਭਾਵ ਹੁੰਦਾ ਹੈ ਰਾਜਾ। ਇੱਥੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਕਰਕੇ ਰਾਮ ਰਾਏ ਸ਼ਬਦ ਨੂੰ ਲਿਖਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਹੇ ਮੇਰੇ ਭਗਵਾਨ ਰੂਪ ਰਾਜਾ ਜੀ ਤੂੰ ਸੰਤਾਂ ਦਾ ਹੈ ਤੇ ਸੰਤ ਤੇਰੇ ਨੇ। ਇਸੇ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਏ ਸ਼ਬਦ ਦਾ ਪ੍ਰਯੋਗ ਕੀਤਾ। ਧਰੈ ਧਿਆਨ ਕੋ ਹੋਏ ਬੁੱਧ ਪੂਤੰ, ਜਿਹੜਾ ਵੀ ਤੁਹਾਡੇ ਧਿਆਨ ਨੂੰ ਧਾਰਨ ਕਰਦਾ ਹੈ ਉਹ ਪਵਿੱਤਰ ਬੁੱਧੀ ਵਾਲਾ ਹੋ ਜਾਂਦਾ। ਨਮੋ ਪਾਦ ਕੰਜੰ ਕਿਰਪਾਲੰ ਸਰੂਪੰ, ਮੁਕੰਦੰ ਸੁਛੰਦੰ ਆਨੰਦੰ ਅਨੂਪੰ। ਕਹਿੰਦੇ ਨੇ ਤੁਹਾਡੇ ਚਰਨ ਕਮਲਾਂ ਤੇ ਅਸੀਂ ਨਮਸਕਾਰ ਕਰਦੇ ਹਾਂ, ਤੁਹਾਡਾ ਕਿਰਪਾਲੂ ਸਰੂਪ ਹੈ, ਤੁਸੀਂ ਮੁਕਤੀ ਦੇ ਦਾਤੇ ਹੋ, ਤੁਸੀਂ ਸਵੈ ਇੱਛਾ ਦੇ ਅਨੁਸਾਰ ਚੱਲਦੇ ਹੋ, ਆਨੰਦ ਦਾ ਸਰੂਪ ਹੋ ਔਰ ਅਨੂਪਮ ਹੋ। ਜਿਹਦੀ ਕੋਈ ਉਪਮਾ ਹੋ ਨਹੀਂ ਸਕਦੀ ਉਹਨੂੰ ਆਖਿਆ ਜਾਂਦਾ ਹੈ ਅਨੂਪਮ, ਉਪਮਾ ਤੋਂ ਰਹਿਤ। ਸਦਾ ਜੈ ਸਦਾ ਜੈ ਸਦਾ ਜੈ ਤੁਮਾਰੀ, ਗੁਰੂ ਰੂਪ ਸਾਰੇ ਨਮੋ ਹੈ ਹਮਾਰੀ। ਕਹਿੰਦੇ ਨੇ ਸਦਾ ਜੈ ਹੋਵੇ, ਸਦਾ ਜੈ ਹੋਵੇ, ਸਦਾ ਜੈ ਹੋਵੇ, ਤੁਹਾਡੇ ਛਿਆਂ ਹੀ ਸਰੂਪਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਮਨੋ ਕਾਮਨਾ ਪੂਰ ਦਾਸਨ ਕੇਰੀ ਕਰੋ ਦੇਵ ਬ੍ਰਿੰਦਾਨ ਰੱਛਾ ਬੜੇਰੀ। ਸਾਰਿਆਂ ਦਾਸਾਂ ਦੀਆਂ ਕਾਮਨਾਵਾਂ ਨੂੰ ਤੁਸੀਂ ਪੂਰਿਆਂ ਕਰਦੇ ਹੋ, ਇੱਥੋਂ ਤੱਕ ਕਿ ਸਾਰਿਆਂ ਦੇਵਤਿਆਂ ਦੀ ਰੱਖਿਆ ਵੀ ਤੁਸੀਂ ਕਰਦੇ ਹੋ। ਇਸ ਤਰੀਕੇ ਦੇ ਨਾਲ ਉਸ ਵੇਲੇ ਸਾਰਿਆਂ ਦੇਵਤਿਆਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਕੀਤੀ ਹੈ, ਉਹਨਾਂ ਦੀ ਮਹਿਮਾ ਕੀਤੀ ਹੈ। ਸਤਿਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਇਤਿਹਾਸ ਦਾ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਤਿਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਣਾ।